ਵਾਹਿਗੁਰੂ ਜੀ ਧਨਾਸਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਭਿਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਓ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁਖਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 681 ਅਤੇ 82 ਤੇ ਅੰਕਿਤ ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਦੋ ਪਦਿਆਂ ਦਾ ਸ਼ਬਦ ਹੈ। ਸਰਲੇਖ ਹੈ ਧਨਾਸਰੀ ਮਹਲਾ ਪੰਜਵਾਂ। ਇੱਕ ਪਦਾ ਸਟਾਰਟਿੰਗ ਵਿੱਚ ਹੈ, ਇੱਕ ਲਾਸਟ ਵਿੱਚ ਹੈ, ਵਿਚਕਾਰ ਰਹਾਉ ਦਾ ਪਦਾ ਹੈ। ਅਕਸਰ ਇਸ ਮੁਖਵਾਕ ਦੇ ਵਿੱਚ ਅਸੀਂ ਕੇਵਲ ਦੋ ਹੀ ਪੰਕਤੀਆਂ ਵੱਲ ਜ਼ਿਆਦਾ ਫੋਕਸ ਕਰਦੇ ਰਹੇ ਹਾਂ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਤੇ ਇਸ ਨੂੰ ਫੋਕਸ ਕਰਕੇ ਅਕਸਰ ਆਮ ਮਨੁੱਖ ਆਪਣੀਆਂ ਮੰਗਾਂ ਨਾਲ ਇਸ ਨੂੰ ਜੋੜ ਕੇ ਦੇਖਣ ਦਾ ਯਤਨ ਕਰ ਰਿਹਾ। ਆਪ ਜੀ ਇਸ ਸ਼ਬਦ ਦੇ ਅਖੀਰ ਤੇ ਲੱਗੇ ਹੋਏ ਅੰਕਾਂ ਵੱਲ ਧਿਆਨ ਦਿਓ, ਤੇ ਜਿੱਥੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਦੋ ਪਦਿਆਂ ਦਾ ਸਬਜੈਕਟ ਸ਼ੁਰੂ ਕੀਤਾ ਉਥੋਂ 14ਵਾਂ ਸ਼ਬਦ ਹੈ। ਜਿੱਥੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਿੱਛੇ ਤੋਂ ਇਹ ਦੋ ਬਾਕੀ ਜਿਹੜੇ ਘਰ ਪਹਿਲਾਂ ਦੇ ਸ਼ਬਦ ਸ਼ੁਰੂ ਕੀਤੇ ਨੇ ਉਥੋਂ 45ਵਾਂ ਸ਼ਬਦ ਹੈ। ਇਹਦਾ ਮਤਲਬ ਪਿਛਲੇ 45 ਸ਼ਬਦਾਂ ਦੇ ਵਿੱਚ ਕੀ ਸਬਜੈਕਟ ਚੱਲਿਆ ਆ ਰਿਹਾ, ਉਸ ਵੱਲ ਨਜ਼ਰ ਨਾ ਜਾਣ ਕਰਕੇ ਅਸੀਂ ਇਸ ਸ਼ਬਦ ਨੂੰ ਆਪਣੀਆਂ ਮੰਗਾਂ ਨਾਲ ਜੋੜ ਕੇ ਦੇਖ ਰਹੇ ਹਾਂ। ਕੁਛ ਵੀ ਪੜ੍ਹਨਾ ਹੋਵੇ, ਚਾਹੇ ਇੱਕ ਨਿਊਜ਼ ਪੇਪਰ ਹੋਵੇ, ਚਾਹੇ ਕੋਈ ਮੈਗਜ਼ੀਨ ਹੋਵੇ, ਥੋੜੀ ਮਿਹਨਤ ਕਰਨੀ ਹੁੰਦੀ ਹੈ। ਮਿਹਨਤ ਤੋਂ ਬਿਨਾਂ ਉਸ ਵਿੱਚੋਂ ਸਬਜੈਕਟ ਸਮਝ ਨਹੀਂ ਆਉਂਦੇ। ਗੁਰੂ ਰਹਿਮਤ ਕਾਰਨ ਅੱਜ ਯੁੱਗ ਆ ਗਿਆ ਹੈ, ਸਾਡੀ ਇੱਕ ਪੱਖ ਤੋਂ ਮਜਬੂਰੀ ਵੀ ਬਣ ਗਈ ਹੈ, ਕਿਉਂਕਿ ਜਦੋਂ ਵੀ ਅਸੀਂ ਬੱਚੇ ਨੂੰ ਕਹਾਂਗੇ, ਬੱਚਾ ਕਹੇਗਾ ਪਾਪਾ ਮੈਨੂੰ ਤੇ ਸਮਝ ਨਹੀਂ ਆਉਂਦੀ। ਜੇ ਬੱਚਾ ਸਾਨੂੰ ਪੁੱਛ ਲਵੇ, ਆਪਾਂ ਕਹਿੰਦੇ ਹਾਂ ਬੇਟਾ ਐ ਧੀਏ ਤੂੰ ਗੁਰਦੁਆਰੇ ਚੱਲ, ਤੇ ਬੱਚਾ ਸਾਨੂੰ ਪੁੱਛ ਲਵੇ ਅੱਜ ਦਾ ਮੁਖਵਾਕ ਕੀ ਸੀ, ਗੁਰੂ ਸਾਹਿਬ ਨੇ ਅੱਜ ਕੀ ਕਿਹਾ, ਆਪਾਂ ਦੇਖਦੇ ਹਾਂ ਸ੍ਰੀ ਆਖੰਡ ਪਾਠ ਸਾਹਿਬ ਹੁੰਦੇ ਨੇ, 3 ਦਿਨ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ। ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਕਦੀ ਵੀ ਨਜ਼ਰ ਕਰ ਲੈਣੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪਣਾ ਇੱਕ ਰੁਟੀਨ ਹੈ, ਉਹ ਕਿੰਨੇ ਵਜੇ ਸਿੰਘਾਸਨ ਤੇ ਆਉਂਦੇ ਨੇ, ਕਿੰਨੇ ਵਜੇ ਸੁਖਾਸਨ ਹੋ ਕੇ ਸੱਚਖੰਡ ਵਾਲੇ ਸਥਾਨ ਤੇ ਚਲੇ ਜਾਂਦੇ ਨੇ। ਹਰ ਗੁਰਦੁਆਰੇ ਦਾ ਆਪਣਾ ਇੱਕ ਰੁਟੀਨ ਹੈ, ਉਸ ਰੁਟੀਨ ਮੁਤਾਬਕ ਗੁਰੂ ਸਾਹਿਬ ਅੰਮ੍ਰਿਤ ਵੇਲੇ ਆਉਂਦੇ ਨੇ, ਸਿੰਘਾਸਨ ਤੇ ਪ੍ਰਕਾਸ਼ਮਾਨ ਹੁੰਦੇ ਨੇ, ਰਾਤੀ ਚਲੇ ਜਾਂਦੇ ਨੇ। ਗੁਰਸਿੱਖ ਆਪਣੇ ਵਿਸ਼ਵਾਸ ਅਨੁਸਾਰ ਗੁਰੂ ਸਾਹਿਬ ਜੀ ਨੂੰ ਜਾਗਤ ਜੋਤ ਮੰਨਦੇ ਨੇ, ਔਰ ਹਿੰਦੁਸਤਾਨ ਦੀ, ਇੰਡੀਆ ਦੀ ਸੁਪਰੀਮ ਕੋਰਟ ਨੇ ਵੀ ਲਿਵਿੰਗ ਗੁਰੂ अपने डिसीजन विच इस नू एक्सेप्ट कीता होया। श्री गुरु ग्रंथ साहिब जी महाराज जी का स्वरूप आना ते स्वरूप जाना जागत जोत वांग ही गुरसिख लजांदे ने। जिस तरह दुनिया के बादशाहां दे उपर चवर झुलदी जांदी सी, जिधर भी बादशाह जांदे सन, जदों ओ पालकी जां संघासन च बैठदे सन ते चवर साहिब झुलदी सी, गुरु पिता दे सीस ते भी तीनों वेले चवर झुलदी है। जिस वेले गुरु साहिब पालकी जा रहे हुंदे ने, इह गल वखरी है, पालकी जाण दा करिश्मा अज केवल हरिमंदर साहिब ही रह गया। जदों गुरु पिता संघासन ते बैठे हुंदे जे ते जदों जा रहे हुंदे जे, चवर झुलदी है जागत जोत ने। श्री अखंड पाठ साहिब दे अर्थ ने कि असीं अपने पिता नूं कहिंदे हां, सतगुरु सच्चे पातशाह अज तुसीं सुखासन स्थान ते नहीं जाणा। जिवें आपां घर विच अपने पिता नूं कहीए, पिता जी अज असीं तुहाडियां गल्लां सुणनियां ने, तुसीं बैड ते नहीं जाणा। पिता जी कहिंदे होण, बेटा मैं सौणा, मेरे सौण दा टाइम हो गया। असीं कहिंदे होईए, पिता जी अज साडी खातर बैठ जाओ, असीं तुहानूं सुनना चाहुंदे हां। ते पिता दी कितनी वड्डी कुर्बानी हुंदी है कि उस दिन वो अपना रूटीन छड्ड के अपने बच्चों नूं सुनाउण वास्ते कुछ बैठदे ने। श्री अखंड पाठ साहिब दे अर्थ ने कि गुरु साहिब सारी रात गए ही नहीं, तीन दिन लगातार गए ही नहीं। जे ते सुनण दे लई गुरु साहिब नूं कहा सी अज सुखासन स्थान ते नहीं जाना, जे ते सुनण वास्ते कहा सी कि अज सतगुरु सच्चे पातशाह तुसी अपना रूटीन इधर उधर कर दियो, तो फिर किधरे ना किधरे साढ़े तो वह रूटीन की कदर नहीं हुई। आखो वाहिगुरु गुरु रहमत कर। वह तीन दिन कितना क सुनिया जाता है तुहानू मैनू सारा नू ही पता है, पर अखीर ते मुखबाक आउंदा है। मुखबाक की बात ते तीन मिनट की है। उस तीन मिनटा दे विच मेरे गुरु पिता ने की कहा सानू जरूर पता होना चाहिए, नहीं समझ आउंदी सिख लेना चाहिए, फिर भी नहीं समझ आउंदी पुछ लेना चाहिए। पर अरदास करनी चाहिए इस गल दी अंदर प्यास जाग पवे, चाओ जाग पवे। जिन्ना चिर प्यास नहीं उतना चिर बात नहीं बनेगी। गुरु रहमत कर। आओ इस शब्द दे विचो देखिए, सेंट्रल आइडिया है कि अगर साडा मन वाहिगुरु नूं सरेंडर हो जावे ते वाहिगुरु जी दी बख्शिश किवें हुंदी है। इत्थे कोशिश करनी, साढ़े सत बजे तक आपां इह शब्द दी विचार करनी है। साढ़े सत बजे तक अपनियां मंगां भुल जाणियां, इहनूं मंगां नाल जोड़ के शब्द ना पढ़ना, क्योंकि अक्सर असीं जो मंग है ठाकुर अपने ते अपनियां डिमांड्स दे नाल जोड़ के इस नूं समझण दा यतन कर रहे हां। मंगां भुल जाणियां, गुरु साहिब की कहिंदे ने इस वल ध्यान देना। वाहिगुरु जी बख्शिश किवें करदे ने, पहली पंक्ति है, चातर दिशा कीनो बाल अपना सिर उपर कर तारे हो। दो गल्लां कह दित्तियां ने। चतर दिशा, चतर दिशा दे अर्थ ने एवरीवेयर, हर थां ते। बाल हुंदा है शक्ति, पावर, उन्हें हर थां ते अपनी शक्ति रखी हुई है। इस शक्ति नूं भगत कबीर जी होरां ने दो हिस्सों विच वंड के साडे सामने रखिया है। असीं संसार नूं, इस दुनिया नूं गुरबाणी दे ज्ञान राहीं देखांगे ते कुछ ऐसियां चीजां दिखाई देणगियां जिन्हां नूं देख के वाहिगुरु नाल प्यार जागेगा। दूसरा हिस्सा इस संसार विच कुछ ऐसा दिखाई देगा जिस नूं देख के वाहिगुरु बारे भय जागेगा, पता नहीं कल नूं की हो जावे, एक सैकंड दा नहीं भरोसा की हो जावे। ना अमीरी दा भरोसा है, ना स्टेटस दा भरोसा है, ना इस जिंदगी दा भरोसा है। एक छिन विच की हो जावे, उस शब्द दे अंदर भगत कबीर जी ने वाहिगुरु नूं राजा श्रम कहा। राजा श्रम जानी राजे दा अपना एक महल हुंदा है, आश्रम महल, जिथे राजा रहिंदा है। अक्सर देखने विच आया है कि राजा कितना बड़ा है, उदे महल तो ही पता लग जाता है, क्योंकि जितना बड़ा राजा होएगा उतना बड़ा उदा महल होएगा। ये सारा यूनिवर्स ਵਾਹਿਗੁਰੂ ਦਾ ਮਹਿਲ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਭਗਤ ਕਬੀਰ ਜੀ ਨੇ ਉਸ ਵਿੱਚ ਕਿਹਾ, ਰਾਜਾ ਸ਼ਰਮ ਤੇਰੀ ਮਿੱਤ ਨਹੀਂ ਜਾਣੀ ਕੋਈ। ਉਸ ਵਿੱਚ ਸ਼ਕਤੀਆਂ ਦਿੱਤੀਆਂ ਨੇ, ਬੜੀਆਂ ਸੌਖੀਆਂ ਸਮਝਾਈਆਂ ਨੇ। ਧਰਤੀ ਤੇ ਆਕਾਸ਼ ਚੜਾਵਾ, ਚੜ੍ਹੇ ਆਕਾਸ਼ ਗਿਰਾਵਾ। ਵਾਹਿਗੁਰੂ ਜੀ ਚਾਹੁਣ ਤੇ ਇੱਕ ਗਰੀਬ ਨੂੰ ਅਮੀਰ ਬਣਾ ਕੇ ਉੱਚਾ ਚੁੱਕ ਸਕਦੇ ਨੇ, ਇੱਕ ਮੂਰਖ ਨੂੰ ਵਿਦਵਾਨ ਬਣਾ ਕੇ ਉਹਦੀ ਮੱਤ ਨੂੰ ਉੱਚਾ ਚੁੱਕ ਸਕਦੇ ਨੇ, ਇੱਕ ਬੇਕਾਰਾਂ ਵਾਲੇ ਪਾਪੀ ਠੱਗ ਚੋਰ ਨੂੰ ਉਹਦੇ ਮਨ ਨੂੰ ਉੱਚਾ ਚੁੱਕ ਕੇ ਉਹਨੂੰ ਇੱਕ ਸੱਜਣ ਗੁਰਮੁਖ ਬਣਾ ਸਕਦੇ ਨੇ। ਇੱਕ ਛਿੰਨ ਦੀ ਖੇਡ ਹੈ ਵਾਹਿਗੁਰੂ ਜੀ ਦੇ ਸਾਹਮਣੇ। ਚੜ੍ਹੇ ਆਕਾਸ਼ ਗਿਰਾਵੇ, ਕਦੋਂ ਕਿਸ ਦੀ ਬੁੱਧ ਭ੍ਰਿਸ਼ਟ ਹੋ ਜਾਵੇ, ਕਦੋਂ ਕੋਈ ਸੰਸਾਰ ਵਿੱਚ ਗਿਰ ਜਾਵੇ, ਚਾਹੇ ਉਹ ਦੁਨੀਆਂ ਦੇ ਬਾਹਰਲੀ ਪੱਖ ਤੋਂ ਹੋਵੇ, ਚਾਹੇ ਅੰਦਰਲੇ ਪੱਖ ਤੋਂ ਹੋਵੇ, ਇੱਕ ਸ਼ਕਤੀ ਨੂੰ ਦੇਖ ਕੇ ਪਿਆਰ ਜਾਗਦਾ ਹੈ, ਵਾਹਿਗੁਰੂ ਜੀ ਤੇਰਾ ਸ਼ੁਕਰ ਹੈ, ਸ਼ੁਕਰ ਹੈ। ਇੱਕ ਨੂੰ ਦੇਖ ਕੇ ਭੈ ਜਾਗਦਾ ਹੈ, ਵਾਹਿਗੁਰੂ ਜੀ ਮਿਹਰ ਰੱਖੀ, ਬਚਾ ਕੇ ਰੱਖੀ। ਉਂਝ ਵੀ ਅਸੀਂ ਦੇਖੀਏ ਤੇ ਵਾਹਿਗੁਰੂ ਨੇ ਕਮਾਲ ਕਰ ਦਿੱਤੀ, ਇੱਕ ਪਾਸੇ ਦਿਨ ਹੈ, ਦੂਸਰੇ ਪਾਸੇ ਰਾਤ ਹੈ। ਦਿਨ ਵਿੱਚ ਪ੍ਰਕਾਸ਼ ਹੈ, ਰਾਤ ਵਿੱਚ ਹਨੇਰਾ ਹੈ। ਹਨੇਰੇ ਚ ਡਰ ਲੱਗਦਾ ਹੈ, ਦਿਨ ਵਿੱਚ ਕੰਮ ਕਰਨ ਵਾਸਤੇ ਚਾਉ ਚੜ ਜਾਂਦਾ ਹੈ। ਇੱਕ ਪਾਸੇ ਫੁੱਲ ਨੇ, ਇੱਕ ਪਾਸੇ ਕੰਡੇ ਨੇ। ਕੰਡਿਆਂ ਨੂੰ ਦੇਖ ਕੇ ਭੈ ਜਾਗਦਾ ਹੈ, ਫੁੱਲਾਂ ਨੂੰ ਦੇਖ ਕੇ ਪਿਆਰ ਜਾਗਦਾ ਹੈ। ਇਸ ਸੰਸਾਰ ਅੰਦਰ ਇਹ ਦੋ ਤਰ੍ਹਾਂ ਦੀਆਂ ਸ਼ਕਤੀਆਂ ਰੱਖੀਆਂ ਹੋਈਆਂ ਨੇ। ਦੂਸਰੀ ਬਾਤ, ਇਨ੍ਹਾਂ ਸ਼ਕਤੀਆਂ ਦੀ ਬਾਂਗ ਡੋਰ ਵਾਹਿਗੁਰੂ ਦੇ ਕੋਲ ਰੱਖੀ ਹੋਈ ਹੈ। ਦੋ ਚਾਰ ਐਗਜ਼ੈਂਪਲਸ ਦੇ ਕੇ ਮੈਂ ਕੋਸ਼ਿਸ਼ ਕਰਾਂਗਾ ਸੌਖੀ ਸਮਝ ਆ ਜਾਵੇ। ਇੱਕ ਕਿਸਾਨ, ਉਹਦੀ ਧਰਤੀ ਬੜੀ ਕਮਾਲ ਦੀ ਹੈ, ਜਿਨ੍ਹਾਂ ਦਾ ਥੋੜਾ ਬਹੁਤ ਵੀ ਫਾਰਮਿੰਗ ਦੇ ਨਾਲ, ਖੇਤੀ ਨਾਲ ਸੰਬੰਧਿਤ ਹੈ, ਉਹਨਾਂ ਨੂੰ ਪਤਾ ਹੈ ਕਿ ਜ਼ਮੀਨ ਆਪਣੇ ਆਪ ਵਿੱਚ ਬੜੀ ਅਹਿਮੀਅਤ ਰੱਖਦੀ ਹੈ। ਰੋੜਾਂ ਵਾਲੀ ਜ਼ਮੀਨ, ਰੇਤਲੀ ਜ਼ਮੀਨ, ਪੂਰੀ ਡਾਕਰ ਜ਼ਮੀਨ। ਇੱਕ ਕਿਸਾਨ ਕੋਲੇ ਜ਼ਮੀਨ ਬੜੀ ਕਮਾਲ ਦੀ ਹੈ, ਜ਼ਰਖੇਜ਼ ਜ਼ਮੀਨ ਹੈ, ਡਾਕਰ ਜ਼ਮੀਨ ਹੈ। ਉਹਨੇ ਬੀਜ ਵੀ ਵਧੀਆ ਯੂਨੀਵਰਸਿਟੀ ਤੋਂ ਲਿਆਂਦਾ ਹੈ, ਉਹਨੇ ਬੀਜ ਦਿੱਤਾ ਹੈ। ਕਿਸਾਨ ਵੀ ਐਕਸਪਰਟ ਹੈ, ਉਹਨੇ ਮਿਹਨਤ ਵੀ ਪੂਰੀ ਕੀਤੀ ਹੈ, ਉਹਨੂੰ ਪਾਣੀ ਵੀ, ਉਹਦੇ ਆਪਣੇ ਖੇਤ ਵਿੱਚ ਆਪਣੀ ਮੋਟਰ ਲੱਗੀ ਹੋਈ ਹੈ, 24 ਘੰਟੇ ਬਿਜਲੀ ਹੈ, ਜਦੋਂ ਮਰਜ਼ੀ ਪਾਣੀ ਲਾ ਦੇਵੇ, ਬੜੀ ਮਿਹਨਤ ਕੀਤੀ ਹੈ। ਸੱਚ ਜਾਣਿਓ ਅਖੀਰ ਤੇ ਫਸਲ ਕਿੰਨੀ ਆਏਗੀ, ਕੁਛ ਨਹੀਂ ਪਤਾ। ਆਖੋ ਵਾਹਿਗੁਰੂ, ਕੁਛ ਨਹੀਂ ਪਤਾ। ਜਿਨ੍ਹਾਂ ਦਾ ਪਿਛੋਕੜ ਪੰਜਾਬ ਦੇ ਨਾਲ ਹੈ, ਉਹ ਜਾਣਦੇ ਨੇ ਕਿ ਸਾਵਣ ਦੇ ਮਹੀਨੇ ਵਿੱਚ ਬਾਰਿਸ਼ ਪੈਂਦੀ ਹੈ। ਕਦੀ ਕਦਾਈ ਐਸਾ ਹੁੰਦਾ, ਇੱਧਰ ਬਾਰਿਸ਼ ਪੈ ਗਈ ਹੈ, ਇੱਧਰ ਰਹਿ ਗਈ ਹੈ, ਕਹਿੰਦੇ ਨੇ ਵੱਟ ਛੱਡ ਜਾਂਦਾ ਹੈ। ਇਹ 2-4 ਏਕੜ ਜ਼ਮੀਨ ਪਈ ਹੈ, ਇਸ ਵਿੱਚ ਦੋਨੋਂ ਤਰ੍ਹਾਂ ਦੀ, ਦੋਨੇ ਪਾਸੇ ਖੇਤੀ ਨੂੰ ਪਾਣੀ ਦੀ ਲੋੜ ਹੈ, ਇੱਧਰ ਨਹੀਂ ਪਈ, ਇੱਧਰ ਪੈ ਗਈ ਹੈ, ਇੱਧਰ ਫਸਲ ਹੋ ਗਈ, ਇੱਧਰ ਰਹਿ ਗਈ ਹੈ। ਅਖੋ ਵਾਹਿਗੁਰੂ, ਪੰਜਾਬ ਦੇ ਪਿੰਡਾਂ ਵਿੱਚ ਅਸੀਂ ਦੇਖਦੇ ਹਾਂ ਗੜੇ ਪੈਂਦੇ ਜੇ, ਕੁਛ ਨਹੀਂ ਪਤਾ ਲੱਗਦਾ। ਇੱਧਰਲੇ 10 ਏਕੜ ਤਬਾਹ ਕਰ ਦਿੱਤੇ ਨੇ, ਇੱਧਰਲੇ ਬਚ ਗਏ ਨੇ। ਬਰੀਫ ਕਰਾਂ, ਲੱਖ ਮਿਹਨਤ ਕਰ ਲਈਏ, ਲੱਖ ਪਲਾਨ ਬਣਾ ਲਈਏ, ਜਦੋਂ ਰਿਜ਼ਲਟ ਦੀ ਗੱਲ ਆਉਂਦੀ ਹੈ ਨਾ, ਰਿਜ਼ਲਟ ਵਾਹਿਗੁਰੂ ਦੇ ਹੱਥ ਵਿੱਚ ਹੈ। ਸਿਰ ਉੱਪਰ ਕਰਤਾ ਰਿਓ, ਬੱਚਾ ਪੜ੍ਹਿਆ, ਨੋਟ ਕਰਿਓ, ਬੜਾ ਸ਼ਾਰਪ ਮਾਈਂਡਡ ਹੈ। ਹੋਮਵਰਕ ਟਾਈਮ ਸਿਰ, ਕਲਾਸ ਦਾ ਪੰਕਚੁਅਲ, ਮੈਮੋਰਾਈਜ਼ਿੰਗ ਪਾਵਰ ਬੜੀ ਹੈ, ਇਸ ਵਾਰੀ ਮਿਹਨਤ ਬੜੀ ਕੀਤੀ ਹੈ, ਪੜ੍ਹਦਾ ਬੜਾ ਰਿਹਾ। ਪਤਾ ਉਹਦੀ ਲੱਗਦਾ, ਮਾਮਾ ਮੈਂ ਤੇ ਉਸ ਦਿਨ ਡਿਪਰੈਸਡ ਹੋ ਗਏ, ਐਗਜ਼ਾਮ ਵਿੱਚ ਪਤਾ ਹੀ ਨਹੀਂ ਲੱਗਿਆ, ਸਭ ਕੁਝ ਯਾਦ ਸੀ, ਐਗਜ਼ਾਮ ਵਿੱਚ ਬੈਠਿਆ ਯਾਦ ਹੀ ਨਹੀਂ ਆਇਆ। ਆਖੋ ਵਾਹਿਗੁਰੂ, ਜਿਤਨੇ ਵੀ ਸਾਡੀ ਜ਼ਿੰਦਗੀ 'ਚ ਰਿਜ਼ਲਟ ਨੇ, ਕੋਈ ਬੰਦਾ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਇਸ ਵਿੱਚ ਪੋਜ਼ਿਟਿਵ ਰਿਜ਼ਲਟ ਆਉਣਗੇ, ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਨੈਗੇਟਿਵ ਹੀ ਆਉਣਗੇ। ਜਦੋਂ ਰਿਜ਼ਲਟ ਦੀ ਗੱਲ ਆਉਂਦੀ ਹੈ, ਉਦੋਂ ਹੱਥ ਵਾਂਗ ਡੋਰ ਵਾਹਿਗੁਰੂ ਦੇ ਹੱਥ ਵਿੱਚ ਹੁੰਦੀ ਹੈ। ਆਪਾਂ ਦੇਖਦੇ ਹਾਂ ਦੁਨੀਆਂ 'ਤੇ, ਚਾਹੇ ਕੋਈ ਚੰਗੇ ਕੰਮ ਨੇ, ਚਾਹੇ ਦੁਨੀਆਂ ਦੇ ਕੰਮ ਨੇ, ਬੰਦਾ ਕਰਦਾ ਜਾ ਰਿਹਾ, ਕਰਦਾ ਜਾ ਰਿਹਾ, ਕਦੀ ਕਦਾਈ ਤੇ ਸਫਲ ਹੁੰਦੇ ਜਾਂਦੇ ਜੇ, ਕਦੀ ਫੇਲ ਹੁੰਦੇ ਜਾਂਦੇ ਜੇ। ਵੱਡੇ ਵੱਡੇ ਦੇਸ਼, ਵੱਡੀਆਂ ਵੱਡੀਆਂ ਕੌਮਾਂ, ਵੱਡੇ ਵੱਡੇ ਉੱਤਮ ਕੰਮ, ਵੇਵ ਬਣਦੀ ਗਈ, ਫੇਲ ਹੁੰਦੇ ਗਏ। कुछ वेव बिना यत्न कीतियां आज कौम दे अंदर एक वैक्यूम है, कोई भी वेव नहीं चल रही। बड़िया संस्थावां बड़िया पार्टियां यत्न कर रही ने, किसी की वेव नहीं चल रही। एक वेव अपने आप उठ रही है भाई, बच्चों नूं गुरबाणी नाल जोड़िया जावे, बच्चों नूं गुरु नाल जोड़ के रखा जावे। और फिजी वर्गे देशां विच कैंप शुरू हो गए, इंडोनेशिया दे विच शेमा कैंप लग्या हर साल। इहदा मतलब कुछ काम ते बिना यतन कीतियां होई जा रहे ने, कुछ काम यतन कीतियां भी फेल होई जा रहे ने। वाहिगुरु ने चतर दिशा की नो बल अपना सिर उपर कर धारियो, उन्हें अपना बल अपनी पावर एनर्जी दे रूप विच रखी हुई है हर थां ते। उस बल नूं ते असी जोत कहने हां। कुछ देश ऐसे ने उथों दा पौन पानी ऐसा बना दिता है, उथे बूटा ला दे सुगंधी नहीं आती उस चो। न्यूजीलैंड दे विच केवल येलो कलर दे गुलाब फुल विच सुगंधी देखी, बाकी फुलां च सुगंधी नहीं। पंजाब दी धरती विच जिस तरह दे मर्जी बूटे फुलां फुल सुगंधियां वाले ला दे, सारे फुलां च सुगंधी है। ਇਹ ਧਰਤੀ ਦੇ ਅੰਦਰ ਉਸਨੇ ਆਪਣੀ ਸ਼ਕਤੀ ਰੱਖੀ ਹੋਈ ਹੈ। ਮਿਰਚ ਦਾ ਬੂਟਾ ਲਾਓ, ਕੌੜੀਆਂ ਮਿਰਚਾਂ ਹੀ ਲੱਗਣਗੀਆਂ। ਕੇਲੇ ਦਾ ਬੂਟਾ ਲਾ ਦਿਓ, ਮਿੱਠੇ ਕੇਲੇ ਲੱਗਣਗੇ। ਜੋ ਕੁਛ ਪਾਇਆ ਸੋ ਏਕਾ ਵਾਰ ਵਾਹਿਗੁਰੂ ਨੇ ਆਪਣੀਆਂ ਸ਼ਕਤੀਆਂ ਇੱਕੋ ਵਾਰੀ ਇਹਨਾਂ ਪੰਜਾਂ ਤੱਤਾਂ ਦੇ ਯੂਨੀਵਰਸ ਵਿੱਚ ਵੱਖ ਵੱਖ ਥਾਵਾਂ ਤੇ ਰੱਖ ਦਿੱਤੀਆਂ ਗਈਆਂ ਨੇ। ਸਾਰੇ ਉਹਦੇ ਬਣਾਏ ਹੋਏ ਉਹਦੇ ਘਰ ਵਿੱਚ ਜੀਵਨ ਜਿਉਂ ਰਹੇ ਹਾਂ। ਅਸੀਂ ਸਾਰੇ ਹੀ ਉਹਦੀਆਂ ਸ਼ਕਤੀਆਂ ਦੇ ਚਾਰ ਚਫੇਰੋਂ ਦੀ ਲੰਘ ਰਹੇ ਹਾਂ। ਸਾਡੇ ਚਾਰ ਚਫੇਰੇ ਉਹਦੇ ਸ਼ਕਤੀਆਂ ਦਾ ਵਰਕਿੰਗ ਪ੍ਰੋਸੈਸ ਚੱਲਦਾ ਪਿਆ ਹੈ। ਮੈਂ ਇੱਕ ਵਾਰੀ ਪੜ੍ਹ ਰਿਹਾ ਸੀ ਇੱਕ ਵਿਦਵਾਨ ਸੱਜਣ ਦੀ ਗੱਲ। ਉਹ ਕਹਿੰਦਾ ਹੈ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਕ੍ਰਿਸ਼ਮਾ ਦੇਖਾਂ, ਕੋਈ ਕੌਤਕ ਵਾਪਰੇ, ਕੋਈ ਮਿਰਾਕਲ ਹੋਵੇ ਮੈਂ ਦੇਖਾਂ। ਉਹ ਕਹਿੰਦਾ ਭਲਿਆ ਮਾਨਸਾ, ਤੂੰ ਆਪਣੇ ਘਰ ਦੇ ਗਮਲੇ ਵਿੱਚ ਲੱਗੇ ਹੋਏ ਬੂਟੇ ਨੂੰ ਕਦੀ ਦੇਖ। ਉਹ ਬੂਟਾ ਤੂੰ ਆਪ ਲਾਇਆ, ਹਰੇ ਰੰਗ ਦਾ ਨਿਕਲੀ ਜਾ ਰਿਹਾ, ਬੂਟਾ ਵੱਡਾ ਹੁੰਦਾ ਜਾ ਰਿਹਾ, ਉਸ ਵਿੱਚੋਂ ਗੁਲਾਬ ਰੰਗ ਦਾ ਫੁੱਲ ਨਿਕਲਿਆ ਆ, ਕੌਤਕ ਨੀ ਤੇ ਹੋਰ ਕੀ ਹੈ? ਆਖੋ ਵਾਹਿਗੁਰੂ, ਕੌਤਕ ਨੀ ਤੇ ਹੋਰ ਕੀ ਹੈ? ਏਡਾ ਵੱਡਾ ਕੌਤਕ ਹੈ। ਕੇਲਾ ਮਿੱਠਾ ਨਿਕਲਦਾ ਹੈ, ਇੱਕ ਬੂਟਾ ਹੀ ਐਸਾ ਨਿਕਲਿਆ ਕੌੜੇ ਹੀ ਨੇ, ਸਾਰੇ ਕੇਲੇ ਕੌੜੇ ਨੇ, ਕੌਤਕ ਨੀ ਤੇ ਹੋਰ ਕੀ ਹੈ? ਮਾਂ ਨੇ ਬੱਚੇ ਨੂੰ ਜਨਮ ਦਿੱਤਾ ਸੀ, ਉਸ ਵੇਲੇ ਬੜਾ ਸ਼ੁੱਧ ਹੈ ਬੱਚਾ, ਰੱਬ ਦਾ ਰੂਪ ਹੈ। ਜਿਉਂ ਜਿਉਂ ਵੱਡਾ ਹੁੰਦਾ ਹੈ ਬਾਹਰਲਾ ਅਸਰ ਪੈਂਦਾ ਹੈ, ਕੌਤਕ ਨਹੀਂ ਤੇ ਹੋਰ ਕੀ ਹੈ? ਸੋਦਰ ਸਾਹਿਬ ਜੀ ਦੀ ਪਾਠ ਬਾਣੀ ਪੜ੍ਹਦਿਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਤੇ ਵਿਸ਼ਵਾਸ ਆ ਜਾਵੇ ਗੁਰੂ ਸਾਹਿਬ ਦੀਆਂ ਕਹੀਆਂ ਹੋਈਆਂ ਗੱਲਾਂ ਤੇ, ਉਸ ਵਿੱਚ ਇੱਕ ਸ਼ਬਦ ਆਇਆ ਹੈ, ਸਭ ਤੇਰੇ ਚੋਜ ਬਿਡਾਣਾ, ਚੋਜ ਕੌਤਕ ਚਾਰ ਚਫੇਰੇ ਹੋ ਰਹੇ ਨੇ, ਉਹਦੀਆਂ ਸ਼ਕਤੀਆਂ ਦਾ ਵਰਤਾਰਾ ਵਰਤੀ ਜਾ ਰਿਹਾ, ਕਿਧਰੇ ਉਹਦੀਆਂ ਸ਼ਕਤੀਆਂ ਸਿਖਾ ਰਹੀਆਂ ਨੇ, ਤੂੰ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਵਾਹਿਗੁਰੂ ਦੇ ਪਿਆਰ ਵਿੱਚ ਜਿਉਂ, ਕਿਧਰੇ ਉਹਦੀਆਂ ਸ਼ਕਤੀਆਂ ਦੱਸ ਰਹੀਆਂ ਨੇ ਕਿ ਤੂੰ ਵਾਹਿਗੁਰੂ ਦੇ ਭੈ ਵਿੱਚ ਵਾਹਿਗੁਰੂ ਦੇ ਅਦਬ ਸਤਿਕਾਰ ਵਿੱਚ ਜਿਉਣਾ ਸਿੱਖ। ਪਰ ਇਹ ਮਨ ਹੁਣੇ ਹੀ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ। ਕਦੀ ਭਗਤ ਕਬੀਰ ਜੀ ਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹ ਕੇ ਦੇਖਿਓ, ਹੈਰਾਨ ਹੋ ਜਾਈਦਾ, ਕਮਾਲ ਹੋ ਗਈ, ਜਿਹੜੀਆਂ ਗੱਲਾਂ ਮੇਰੇ ਗੁਰੂ ਪਿਤਾ ਸਾਨੂੰ ਕਹਿ ਰਹੇ ਸਨ ਉਹ ਭਗਤ ਕਬੀਰ ਜੀ ਨੇ ਬੜੀਆਂ ਨਿਖਾਰੀਆਂ ਹੋਈਆਂ ਨੇ। ਆ ਹੁਣੀ ਅਸੀਂ ਪੜ੍ਹ ਰਹੇ ਸੀ, ਉਸ ਵਿੱਚ ਪੰਜ ਰਿਸ਼ਤਿਆਂ ਦੀ ਗੱਲ ਆ ਰਹੀ ਸੀ, ਸੱਸ ਦੀ ਗੱਲ ਆਈ, ਜੇਠ ਦੀ ਗੱਲ ਆਈ, ਦੇਵਰ ਦੀ ਗੱਲ ਆਈ, ਨਣਦ ਦੀ ਗੱਲ ਆਈ। ਕਮਾਲ ਦੀ ਬਾਤ ਹੈ, ਉਸ ਵਿੱਚ ਮਤਰੇ ਬਾਪ ਦੀ ਗੱਲ ਆਈ। ਆਖੋ ਵਾਹਿਗੁਰੂ, ਪੰਜ ਰਿਸ਼ਤਿਆਂ ਦੀ ਗੱਲ ਆ ਰਹੀ ਸੀ। ਇਸ ਸ਼ਬਦ ਦੇ ਅੰਦਰ ਮੇਰੀ ਬੌਰੀ ਮਤ ਨੂੰ ਪੰਜ ਰਿਸ਼ਤਿਆਂ ਦੇ ਵਿਜ਼ੀਬਲ ਵਰਲਡ ਸਾਡੇ ਸਾਹਮਣੇ ਰੱਖ ਕੇ ਦਿਖਾਇਆ ਜਾ ਰਿਹਾ ਸੀ ਕਿ ਇਹਨੂੰ ਨਣਦ ਨਾਲ ਨਹੀਂ ਬਣਾਉਣੀ ਆਈ, ਇਹ ਸੱਸ ਦੇ ਪੱਖੋਂ ਆਪਣੇ ਆਪ ਨੂੰ ਦੁਖੀ ਮੰਨ ਰਹੀ ਹੈ। ਇਹ ਜਿਹੜੇ ਪੰਜ ਰਿਸ਼ਤੇ ਸੀ, ਮੈਂ ਬੇਨਤੀ ਕਰਾਂ, ਪੰਜੇ ਦੇ ਪੰਜੇ ਪੰਜਾਂ ਵਿਕਾਰਾਂ ਨਾਲ ਰਿਲੇਟ ਕੀਤੇ ਹੋਏ ਭਗਤ ਕਬੀਰ ਜੀ ਨੇ। ਮੈਂ ਬਾਰ ਬਾਰ ਬੇਨਤੀ ਕਰਾਂਗਾ, ਥੋੜੀ ਮਿਹਨਤ ਕਰੀਏ ਸਮਝਣ ਵਾਸਤੇ, ਥੋੜੀ ਮਿਹਨਤ ਕਰੀਏ। ਉਸ ਦੇ ਅੰਦਰ ਇੱਕ ਕਮਾਲ ਦੀ ਗੱਲ ਇਹ ਆਈ ਸੀ ਇਸ ਸ਼ਬਦ ਦੇ ਵਿੱਚ, ਅਖੀਰ ਦੇ ਵਿੱਚ, ਕਿ ਜੇ ਵੱਡਾ ਭਾਈ ਮਤ ਦੇ ਦੇਵੇ ਤੇ ਰਿਸ਼ਤੇ ਨਿਭਾਉਣੇ ਸੌਖੇ ਹੋ ਜਾਂਦੇ ਆ। ਆਖੋ ਵਾਹਿਗੁਰੂ। ਵੱਡੇ ਭਾਈ ਕੀ? ਆਹਾ, ਉਹ ਵੱਡਾ ਭਾਈ ਕਿਹੜਾ ਹੈ? ਇਸੇ ਮਨ ਦੇ ਦੋ ਹਿੱਸੇ ਨੇ, ਗੁੱਡ ਮਾਇੰਡ ਤੇ ਬੈਡ ਮਾਇੰਡ। ਗੁੱਡ ਮਾਇੰਡ ਹੀ ਵੱਡਾ ਭਰਾ ਹੈ। ਜਿਹੜਾ ਮਨ ਇੱਥੇ ਆ ਕੇ ਸਿੱਖਦਾ ਹੈ ਮੇਰੇ ਗੁਰੂ ਦੀ ਗੱਲ, ਇਹ ਮਨ ਦਾ ਹਿੱਸਾ ਵੱਡਾ ਭਰਾ ਹੈ। ਇਹ ਮਨ ਦਾ ਦੂਸਰਾ ਹਿੱਸਾ ਜਿਹੜਾ ਸਿੱਖ ਕੇ ਵੀ ਨਿਭਾਉਣ ਨਹੀਂ ਦੇ ਰਿਹਾ, ਛੋਟਾ ਭਰਾ ਹੈ। ਉਹੀ ਤੇ ਮਤ ਬੌਰੀ ਹੈ, ਬੌਰੀ ਮਤ ਹੈ। ਬੌਰੀ ਮਤ ਦਾ ਵੱਡਾ ਭਰਾ ਗਿਆਨਵਾਨ ਮਨ ਹੈ। ਜੇ ਇਹ ਮਨ ਗੁਰੂ ਤੋਂ ਮਤ ਲੈ ਲਵੇ, ਆਪਣੇ ਸਰੂਪ ਨੂੰ ਪਹਿਚਾਨਣ ਲੱਗ ਜਾਵੇ, ਇਹ ਰੱਬ ਦੇ ਘਰ ਵਿੱਚ ਇਹਨੂੰ ਵਿਚਰਨਾ ਆ ਜਾਵੇ। ਆਪ ਜੀ ਵਿੱਚੋਂ ਕਦੀ ਕਿਸੇ ਦਾ ਪਰਸਨਲ ਐਕਸਪੀਰੀਅੰਸ ਹੋਇਆ ਕਿ ਕਦੀ ਤੁਸੀਂ ਕਿਸੇ ਪ੍ਰਾਈਮ ਮਿਨਿਸਟਰ ਦੇ ਜਾਂ ਚੀਫ ਮਿਨਿਸਟਰ ਦੇ ਘਰ ਗਏ ਹੋ, ਘਰ ਉਹਦੀ ਰੈਜੀਡੈਂਸ ਸਥਾਨ ਤੇ, ਤੇ ਤੁਹਾਨੂੰ ਪਰਸਨਲ ਐਕਸਪੀਰੀਅੰਸ ਹੋਏਗਾ? ਬੰਦਾ ਜਦੋਂ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਦੇ ਗੇਟ ਦੇ ਅੰਦਰ ਐਂਟਰ ਹੋ ਜਾਂਦਾ, ਆਪਣੇ ਆਪ ਨੂੰ ਫੁੱਲੀ ਸਰੈਂਡਰ ਕਰ ਲੈਂਦਾ। ਉਹ ਕਹਿੰਦੇ ਇੱਕ ਮਿੰਟ ਜੀ, ਤੁਹਾਨੂੰ ਖੜਨਾ ਪਏਗਾ, 10 ਮਿੰਟ ਰੁਕਿਓ ਜੀ। ਬੰਦਾ ਖੜਦਾ, ਕੋਈ ਇੰਪੇਸ਼ੈਂਸ ਨਹੀਂ ਉੱਥੇ। ਫਿਰ ਜਿਸ ਤਰ੍ਹਾਂ ਵੀ ਉਹਦਾ ਨਿਜ਼ਮ ਹੁੰਦਾ, ਉਹਦੇ ਨਿਜ਼ਮ ਅਨੁਸਾਰ ਬੰਦਾ ਉੱਥੇ ਤੁਰਦਾ ਹੈ। ਚਲੋ ਖੈਰ, ਜੇ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦਾ ਐਕਸਪੀਰੀਅੰਸ ਨਹੀਂ ਹੋਇਆ ਹੋਵੇਗਾ, ਕਦੀ ਅਸੀਂ ਕਿਸੇ ਆਫੀਸਰ ਦੇ ਰੈਜੀਡੈਂਸ਼ੀਅਲ ਘਰ ਵਿੱਚ ਗਏ ਹੋਵਾਂਗੇ। ਚਲੋ, ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਦਈਏ, ਅਸੀਂ ਜਦੋਂ ਏਅਰਪੋਰਟ ਦੇ ਅੰਦਰ ਐਂਟਰ ਹੋ ਜਾਂਦੇ ਹਾਂ, ਹਰ ਚੀਜ਼ ਅਸੀਂ ਫੋਲੋ ਕਰਦੇ ਹਾਂ ਉੱਥੋਂ ਦੇ, ਜੋ ਸਾਨੂੰ ਰੂਲਸ ਦੱਸੇ ਹੁੰਦੇ ਨੇ ਪੂਰੇ ਦੇ ਪੂਰੇ ਫੁੱਲੀ ਅਸੀਂ ਫੋਲੋ ਕਰਦੇ ਹਾਂ, ਕਿਉਂਕਿ ਅਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਾਂ। ਮੈਂ ਪਿੱਛੇ ਬੇਨਤੀ ਕੀਤੀ ਸੀ, ਜਦੋਂ ਅਨਾਊਂਸਮੈਂਟ ਹੁੰਦੀ ਹੈ ਕਿ ਵੈਦਰ ਪ੍ਰੋਬਲਮ ਹੈ ਤੇ ਬੈਲਟਾਂ ਲਾ ਲਵੋ, ਚਾਹੇ ਕਿਸੇ ਨੂੰ ਨੀਂਦ ਆਉਂਦੀ ਹੋਵੇ ਤੇ ਬੰਦਾ ਉਸੇ ਵੇਲੇ ਬੈਲਟ ਲਾ ਲਏਗਾ। ਜੇ ਘਰ ਦੇ ਕੁਛ ਕਹਿਣ, ਉਹ ਕਹਿੰਦਾ ਮੈਨੂੰ ਸੌਂ ਲੈਣ ਦਿਓ, ਤੁਸੀਂ ਕਿਉਂ ਮੈਨੂੰ ਵਿੱਚ ਦੀ ਡਿਸਟਰਬ ਕਰ ਰਹੇ ਹੋ? ਆਪਣੇ ਘਰ ਵਿੱਚ ਸ਼ਾਇਦ ਉਹ ਸੁੱਤਾ ਹੋਇਆ ਨਾ ਉੱਠੇ, ਪਰ ਜਹਾਜ਼ ਵਿੱਚ ਸੁੱਤਾ ਹੋਇਆ ਵੀ ਬੈਲਟ ਲਾਏਗਾ। ਕਿਉਂ? ਕਿਉਂਕਿ ਕਿਸੇ ਦੇ ਸਿਸਟਮ ਵਿੱਚ ਐਂਟਰ ਹੋ ਗਿਆ। ਆਖੋ ਵਾਹਿਗੁਰੂ। ਮੇਰੇ ਗੁਰੂ ਸਾਹਿਬ ਨੇ ਸਾਨੂੰ ਮਾਇੰਡ ਪ੍ਰੈਕਟਿਸ ਕਰਵਾਉਣ ਵਾਸਤੇ, ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੰਦਰ ਐਂਟਰ ਹੋ ਗਏ ਹਾਂ ਤੇ ਸਾਡਾ ਮਾਇੰਡ ਪ੍ਰੈਕਟਿਸ ਹੋ ਰਿਹਾ ਕਿ ਅਸੀਂ ਗੁਰੂ ਦੇ ਘਰ ਵਿੱਚ ਐਂਟਰ ਹੋ ਗਏ ਹਾਂ, ਸਾਡਾ ਸਭ ਕੁਝ ਚੇਂਜ ਹੋ ਗਿਆ ਹੈ। ਇੱਥੋਂ ਸਿੱਖ ਕੇ ਅਸੀਂ ਜਾਣਾ ਸੀ, ਆ ਸਾਰਾ ਸੰਸਾਰ ਵਾਹਿਗੁਰੂ ਦਾ ਘਰ ਹੈ। ਇੱਥੋਂ ਸਿੱਖ ਕੇ ਜਾਣਾ ਸੀ, ਭਾਵੇਂ ਸਾਡਾ ਇਹ ਮਨ ਕਹਿੰਦਾ ਪਿਆ ਏ ਕਿ ਇਹ ਮੇਰਾ ਘਰ ਹੈ। ਮੇਰੇ ਇਸ ਮਨ ਨੂੰ ਮੇਰੇ ਗੁਰੂ ਪਿਤਾ ਨੇ ਵੱਖ ਵੱਖ ਸ਼ਬਦ ਦਿੱਤੇ ਨੇ। ਕਿਧਰੇ ਤੇ ਕਿਹਾ, ਮਨ ਖੁਟਹਰ ਤੇਰਾ ਨੀ ਵਿਸਾਸ, ਤੂੰ ਮਹਾਂ ਉਦਮਾਦਾ। ਇਹ ਮਨ ਤੂੰ ਖੋਟਾ ਏ, ਉਦਮਾਦਾ ਹੁੰਦਾ ਪਾਗਲ, ਤੂੰ ਪਾਗਲ ਹੈ। ਕਿਧਰੇ ਇਸ ਮਨ ਨੂੰ ਕਿਹਾ ਮੂੜ ਮਨਾ, ਮੂੜ ਹੁੰਦਾ ਮੂਰਖ। ਕਿਧਰੇ ਇਸ ਮਨ ਨੂੰ ਕਿਹਾ ਮਨ ਪਿਆਰਿਆ ਜੀਓ ਮਿੱਤਰਾ, ਕਿਧਰੇ ਮਿੱਤਰ ਕਿਹਾ। ਕਿਧਰੇ ਮਨ ਨੂੰ ਵੈਰੀ ਕਿਹਾ। ਜਿਹੜਾ ਸਾਡੇ ਮਨ ਦਾ ਹਿੱਸਾ ਜਿਸ ਵਿੱਚ ਇਗਨੋਰੈਂਸ ਬੈਠੀ ਹੈ, ਉਹ ਇਗਨੋਰੈਂਸ ਦੂਰ ਕਰਨੀ ਪਵੇਗੀ, ਅਵੇਅਰਨੈਸ ਪੈਦਾ ਕਰਨੀ ਪਵੇਗੀ। ਜਿਸ ਮਨ ਦੇ ਅੰਦਰ ਲੈਕ ਆਫ ਨੌਲੇਜ ਬੈਠੀ ਹੈ, ਉਸ ਵਿੱਚ ਨੌਲੇਜ ਇੰਸਟਾਲ ਕਰਨੀ ਪਵੇਗੀ, ਉਹ ਪਾਰਟ ਇਸਦਾ ਚੇਂਜ ਕਰਨਾ ਪਵੇਗਾ। ਇਹਦੇ ਚਾਰ ਚਫੇਰੇ ਵਾਹਿਗੁਰੂ ਦੀਆਂ ਸ਼ਕਤੀਆਂ ਵਰਤ ਰਹੀਆਂ ਨੇ, ਮਨ ਦੇ ਕੋਲ ਅਬਜ਼ਰਵੇਸ਼ਨ ਹੀ ਨਹੀਂ। ਆਖੋ ਵਾਹਿਗੁਰੂ। ਘਰ ਵਿੱਚ ਬੂਟਾ ਹਰੇ ਰੰਗ ਦਾ, ਸੁਗੰਧੀਆਂ ਖਲੇਰਦਾ ਏ, ਆਹਾ ਸਾਰੇ ਘਰ ਵਿੱਚ ਸੁਗੰਧੀਆਂ ਖਲਾਰਦਾ ਏ। ਕਦੀ ਕਦਾਈ ਤੇ ਇੰਜ ਵੀ ਵਾਪਰਦਾ ਹੋਏਗਾ, ਕੋਈ ਗੈਸਟ ਆਇਆ, ਉਹ ਕਹਿੰਦਾ ਤੁਹਾਡੇ ਘਰ ਦੀ ਸੁਗੰਧੀ ਬੜੀ ਕਮਾਲ ਦੀ ਹੈ। ਉਹ ਕਹਿੰਦਾ ਜੀ ਅਸੀਂ ਤਾਂ ਕਦੀ ਨਜ਼ਰ ਹੀ ਨਹੀਂ ਮਾਰੀ ਜੀ, ਯੂਜ਼ ਟੂ ਹੋ ਗਏ। ਇਧਰੋਂ ਧਰਮਸ਼ਾਲਾ, ਹੁਸ਼ਿਆਰਪੁਰ ਤੋਂ ਉੱਪਰ ਜਾਈਏ ਨਾ, ਕਾਂਗੜ, ਕਾਂਗੜ ਤੋਂ ਉੱਪਰ ਧਰਮਸ਼ਾਲਾ, ਬੜਾ ਕਮਾਲ ਦਾ ਮੌਸਮ ਹੈ, ਪਹਾੜੀ ਏਰੀਆ, ਉੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਉੱਥੇ ਬੈਠੋ ਤੇ ਕੈਸਾ ਕਮਾਲ ਦਾ ਵਿਊ ਹੈ। ਥੱਲੇ 200-250 ਮੀਟਰ ਡੂੰਘੀ ਖਾਈ ਹੈ, ਸਾਹਮਣੇ ਬਰਫ਼ ਉੱਪਰ ਪਹਾੜਾਂ ਦੀਆਂ ਚੋਟੀਆਂ ਤੇ ਬਰਫ਼ ਹੈ। ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਏ, ਡਾਇਨਿੰਗ ਟੇਬਲ ਉਸ ਵਿੰਡੋ ਤੇ, ਤੇ ਬੜਾ ਕਮਾਲ ਦਾ ਵਿਊ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵਾਹ, ਬਲਿਹਾਰੀ ਕੁਦਰਤ ਵਸਿਆ ਤੁਹਾਡੇ ਤੇ, ਨਿੱਤ ਸਾਹਮਣੇ ਸਵਰਗ। ਉਹ ਬਜ਼ੁਰਗ ਹੱਸ ਕੇ ਕਹਿਣ ਲੱਗੇ, ਭਾਈ ਸਾਹਿਬ ਜੀ ਹੈ ਤੇ ਸਵਰਗ, ਪਰ ਅਸੀਂ ਤੇ ਯੂਜ਼ ਟੂ ਹੋ ਗਿਆ, ਕਦੀ ਨਜ਼ਰ ਹੀ ਨਹੀਂ ਜਾਂਦੀ। ਆਖੋ ਵਾਹਿਗੁਰੂ। ਆਪਾਂ ਦੇਖਦੇ ਹਾਂ, ਕਦੀ ਕੋਈ ਸ਼ਹਿਰੀ ਬੰਦਾ ਸਾਡੇ ਪਿੰਡ ਦੇ ਘਰ ਵਿੱਚ ਆਵੇ ਨਾ, ਤੇ ਉਹ ਦਿਨ ਹੋਣ ਜਦੋਂ ਚਾਰ ਚੁਫੇਰੇ ਹਰਿਆਵਲ ਹੋਵੇ, ਉਹ ਕਹਿੰਦਾ ਵਾਹ ਕੈਸੀ ਕਮਾਲ ਦੀ ਗ੍ਰੀਨਰੀ ਹੈ, ਤੇ ਪਿੰਡਾਂ ਵਾਲੇ ਕਹਿੰਦੇ ਇਸ ਤੇ ਕਦੀ ਨਜ਼ਰ ਹੀ ਨਹੀਂ ਮਾਰੀ। ਮੈਂ ਇੱਕ ਵਾਰੀ ਸਵੇਰੇ ਸਵੇਰੇ ਟਹਿਲ ਰਿਹਾ ਸੀ ਆਪਣੇ ਘਰ ਦੇ ਬਾਹਰ, ਕਿਸੇ ਦਾ ਫੋਨ ਆਇਆ ਮੈਨੂੰ, ਕਹਿਣ ਲੱਗੇ ਭਾਈ ਸਾਹਿਬ ਜੀ ਆਹ ਵਿੱਚ ਆਵਾਜ਼ਾਂ ਕਾਹਦੀਆਂ ਆ ਰਹੀਆਂ। ਮੈਂ ਕਿਹਾ ਵੀ ਇਸ ਵੇਲੇ ਚਿੜੀਆਂ ਪੰਛੀ ਆਮ ਬੋਲਦੇ ਨੇ, ਉਹਨਾਂ ਦੀਆਂ ਆਵਾਜ਼ਾਂ। ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਕੁਛ ਨਾ ਬੋਲਿਓ, ਕੁਛ ਚ ਨਾ ਫੋਨ ਆਨ ਰੱਖਿਓ। ਆਖੋ ਵਾਹਿਗੁਰੂ, ਆਹ ਮੈਂ ਕਿਹਾ ਮਨਾ। ਉਹ ਬੰਦਾ ਫੋਰਨ ਚ ਬੈਠਾ ਕਹਿੰਦਾ ਮੈਂ ਪੰਛੀਆਂ ਦੀਆਂ ਆਵਾਜ਼ਾਂ ਸੁਣ ਲਵਾਂ, ਕਿਉਂਕਿ ਜਿਹੜੀਆਂ ਆਵਾਜ਼ਾਂ ਪਿੰਡਾਂ ਦੇ ਵਿੱਚ ਆਨੰਦ ਹੈ ਨਾ, ਮੈਂ ਬੇਨਤੀ ਕਰਾਂ ਸ਼ਹਿਰਾਂ ਦੇ ਵਿੱਚ ਨਹੀਂ ਹੈ, ਪੰਛੀਆਂ ਦੀਆਂ ਉਹ ਆਵਾਜ਼ਾਂ ਦਾ ਆਨੰਦ ਨਹੀਂ ਹੈ। ਮੈਂ ਕੱਲ ਇੱਧਰ ਘੁੰਮਦਾ ਦੇਖ ਰਿਹਾ ਸੀ, ਜਦੋਂ ਮੌਸਮ ਸਾਫ ਸੀ ਹਰ ਇੱਕ ਮਿੰਟ ਬਾਅਦ ਡੇਢ ਮਿੰਟ ਬਾਅਦ ਜਹਾਜ਼ ਉਤਰਦਾ ਸੀ। ਮੈਂ ਕਿਹਾ ਹੁਣ ਇੱਥੇ ਬੱਚਾ ਬੈਠਾ ਹੋਏਗਾ, ਉਹ ਜਹਾਜ਼ ਉਤਰਦੇ ਦੇਖੇਗਾ, ਵਿਚਾਰਾ ਤਾਰਿਆਂ ਨੂੰ ਦੇਖਣ ਦਾ ਕਿੱਥੇ ਰਹਿ ਗਿਆ ਅੱਜ ਦੇ ਬੱਚਿਆਂ ਕੋਲ। ਬਜ਼ੁਰਗ ਬੈਠੇ ਨੇ ਸ਼ਾਮੀ ਦੇਖਣਾ, ਤਾਰਿਆਂ ਵੱਲ ਦੇਖਣਾ, ਵਾਹ ਕੈਸਾ ਨਜ਼ਾਰਾ। ਸੱਚ ਹੈ ਵਾਹਿਗੁਰੂ ਨੇ ਸਾਡੇ ਚਾਰ ਚੁਫੇਰੇ ਐਸੇ ਨਜ਼ਾਰੇ ਪੇਸ਼ ਕੀਤੇ ਗਏ ਪਏ ਨੇ, ਇਸ ਮਨ ਦੇ ਕੋਲ ਓਬਜ਼ਰਵੇਸ਼ਨ ਹੀ ਨਹੀਂ ਹੈ। ਆਖੋ ਵਾਹਿਗੁਰੂ ਨਜ਼ਰ ਹੀ ਨਹੀਂ ਮਾਰ ਰਿਹਾ, ਕਿਉਂ ਨਹੀਂ ਮਾਰ ਰਿਹਾ? ਕਿਉਂਕਿ ਇਸ ਮਨ ਨੂੰ ਹਾਲੇ ਵਾਹਿਗੁਰੂ ਦੀਆਂ ਸ਼ਕਤੀਆਂ ਦੇਖਣ ਦੀ ਆਦਤ ਨਹੀਂ ਹੈ ਪਈ। ਇਹ ਤੇ ਹਾਲੇ ਗੁਰੂ ਦੇ ਕੋਲ ਆ ਕੇ ਵੀ ਆਪਣੀਆਂ ਬਾਸ਼ਨਾਵਾਂ ਦੀ ਪੂਰਤੀ ਦੇ ਰਿਜ਼ਲਟ ਦੇਖਣੇ ਚਾਹੁੰਦਾ ਏ। ਹਾਲੇ ਤੇ ਸੰਸਾਰ ਜੋ ਕੁਛ ਮਿਲਿਆ ਏ ਉਸ ਵਿੱਚੋਂ ਨਿਰੰਕਾਰ ਦੇਖਣ ਦੀ ਪਿਆਸ ਜਾਗ ਪਵੇ। ਮੇਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਨਿੱਤ ਪੜਾਇਆ, ਇਹ ਵੇਸ਼ ਸੰਸਾਰ ਤੁਮ ਦੇਖ ਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਅਗਰ ਇਸ ਮਨ ਨੂੰ ਇਹ ਸਾਰੇ ਨਜ਼ਾਰੇ ਦੇਖਣ ਦੀ ਜੁਗਤ ਆ ਜਾਵੇ, ਕੇਵਲ ਜੁਗਤ ਨਹੀਂ ਮਨ ਦਾ ਰੁਟੀਨ ਬਣ ਜਾਵੇ। ਆਖੋ ਵਾਹਿਗੁਰੂ, ਇੱਕ ਹੁੰਦਾ ਦਿਸ ਜਾਂਦਾ ਹੈ, ਰੁਟੀਨ ਨਹੀਂ ਬਣਦਾ, ਇੱਕ ਹੁੰਦਾ ਰੁਟੀਨ ਬਣ ਜਾਂਦਾ ਹੈ। ਰੁਟੀਨ ਦੇ ਪਿੱਛੇ ਪ੍ਰੈਕਟਿਸ ਹੁੰਦੀ ਹੈ, ਕਰਦੇ 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 ਆਮ ਰੁਟੀਨ ਬਣ ਜਾਂਦਾ ਹੈ। ਇਸ ਮਨ ਨੂੰ ਰੁਟੀਨ ਬਣ ਜਾਵੇ ਤੇ ਫਿਰ ਇਹ ਮਨ ਅੰਦਰੋਂ ਇਹਦੇ ਵਿਚਾਰ ਬਦਲਦੇ ਨੇ। ਆਖੋ ਵਾਹਿਗੁਰੂ, ਵਿਚਾਰ ਬਦਲਦੇ ਨੇ, ਚੀਜ਼ਾਂ ਉਹੀ ਹੈ, ਬੂਟਾ ਉਹੀ ਹੈ, ਗਮਲੇ ਉਹੀ ਨੇ ਜਿਹੜੇ ਪਹਿਲਾਂ ਲੱਗੇ ਹੋਏ ਸੀ, ਹੁਣ ਉਹਨਾਂ ਗਮਲਿਆਂ ਤੋਂ ਫੁੱਲਾਂ ਨੂੰ ਦੇਖਦਾ ਹੈ। ਮੈਂ ਹੈਰਾਨ ਹੋਇਆ, ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਉੱਥੇ ਫੁੱਲਾਂ ਕੋਲ ਜਾ ਕੇ ਗੱਲਾਂ ਵੀ ਕਰਦੇ ਜੇ। ਇੱਕ ਹੋਰ ਵਿਦਵਾਨ ਸੱਜਣ ਜਿਨ੍ਹਾਂ ਦੀ ਲਿਖਤ ਬੜੀ ਪ੍ਰਸਿੱਧ ਹੈ, ਉਹ ਤੇ ਕਹਿੰਦੇ ਮੈਨੂੰ ਬੂਟੇ ਨੇ ਅੱਜ ਇੱਕ ਗੱਲ ਕਹੀ, ਮੈਂ ਨੇੜੇ ਹੋਇਆ, ਕਹਿੰਦੇ ਮੈਂ ਤੇ ਹੱਥ ਲਾ ਕੇ ਦੇਖ ਰਿਹਾ ਸੀ, ਬੂਟਾ ਬੋਲਿਆ ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਥ ਮਹਿਕ ਦੀ ਲਾਈ, ਦੇਖੀ ਕਿਤੇ ਜੇ ਤੂੰ ਤੋੜ ਲਜਾਏਗਾ ਤੂੰ ਇੱਕ ਜੋਗਾ ਰਹਿ ਜਾਏਗਾ ਔਰ ਮੇਰਾ ਵਜੂਦ ਖਤਮ ਹੋ ਜਾਏਗਾ। ਖੁਆ ਕੈਸੀ ਕਮਾਲ ਦੀ ਦ੍ਰਿਸ਼ ਹੈ ਉਹਨਾਂ ਪਿਆਰਿਆਂ ਦੀ, ਇਹਨਾਂ ਫੁੱਲਾਂ ਨੂੰ ਦੇਖਣ ਦੀ। ਭਾਈ ਵੀਰ ਸਿੰਘ ਸਾਹਿਬ ਸ਼ਾਮ ਨੂੰ ਇੱਕ ਬੂਟੇ ਦੇ ਕੋਲ ਗਏ ਨੇ। ਸਾਡੇ ਚ ਜਿਨ੍ਹਾਂ ਦਾ ਫੁੱਲਾਂ ਦੇ ਨਾਲ ਪਿਆਰ ਹੈ ਨਾ, ਬੂਟਿਆਂ ਦੇ ਨਾਲ ਪਿਆਰ ਹੈ, ਉਹ ਜਾਣਦੇ ਨੇ ਕਿ ਫੁੱਲ ਦੀ ਇੱਕ ਉਮਰ ਹੁੰਦੀ ਹੈ ਕੁਝ ਕੁ ਘੰਟਿਆਂ ਦੀ, ਜਦੋਂ ਉਹ ਅੱਧ ਖਿੜਿਆ ਫੁੱਲ ਹੁੰਦਾ। ਖੁਆ ਘਰਾਂ ਚ ਲੱਗੇ ਹੋਏ ਗਮਲਿਆਂ ਤੇ ਥੋੜੇ ਬਹੁਤ ਦੋ ਚਾਰ ਮਿੰਟ ਕੱਢਣੇ ਜ਼ਰੂਰ ਆਦਤ ਬਣਾਈਏ, ਪਰ ਮਨੁੱਖ ਦਾ ਮਨ ਇਤਨਾ ਰੁਝੇਵਿਆਂ ਚ ਆ ਜਾਂਦਾ, ਰੁਝੇਵਿਆਂ ਚ ਇਤਨਾ ਬਿਜੀ ਆਪਣੇ ਆਪ ਨੂੰ ਕਰ ਬੈਠਦਾ, ਫੁੱਲਾਂ ਕੋਲੇ ਬੈਠਣ ਦੀ ਗੱਲ ਛੱਡੋ ਤੇ ਮਾਪਿਆਂ ਕੋਲੇ ਬੈਠਣਾ ਭੁੱਲ ਜਾਂਦਾ। ਫੁੱਲਾਂ ਕੋਲੇ ਬੈਠਣ ਲਈ ਟਾਈਮ ਕੱਢਣ ਦੀ ਤੇ ਗੱਲ ਵੱਖਰੀ ਹੈ, ਤੇ ਬੱਚਿਆਂ ਕੋਲ ਬੈਠਣ ਦਾ ਟਾਈਮ ਵੀ ਭੁੱਲ ਜਾਂਦਾ ਏ। ਗੁਰੂ ਰਹਿਮਤ ਕਾਰਨ ਕੁਝ ਕੁ ਘੰਟਿਆਂ ਦਾ ਇੱਕ ਪੀਰੀਅਡ ਹੁੰਦਾ ਏ ਜਦੋਂ ਫੁੱਲ ਅੱਧ ਖਿੜਿਆ ਹੁੰਦਾ ਹੈ, ਉਸ ਵੇਲੇ ਨੇੜੇ ਜਾ ਕੇ ਦੇਖਣਾ, ਹਾਲੇ ਸੁਗੰਧੀ ਬਾਹਰ ਨਹੀਂ ਆਉਣ ਲੱਗੀ ਹੁੰਦੀ। ਆਖੋ ਵਾਹਿਗੁਰੂ, ਸੁਗੰਧੀ ਬਾਹਰ ਨਹੀਂ ਆਉਣ ਲੱਗੀ ਹੁੰਦੀ, ਰੰਗ ਥੋੜੇ ਥੋੜੇ ਬਾਹਰ ਦਿਸਦੇ ਨੇ, ਹਰੀਆਂ ਪੱਤੀਆਂ ਨੇ ਢਕੇ ਹੁੰਦੇ ਨੇ। ਭਾਈ ਵੀਰ ਸਿੰਘ ਸਾਹਿਬ ਨੇ ਸ਼ਾਮੀ ਦੇਖਿਆ, ਅੰਦਾਜ਼ਾ ਲਾਇਆ ਕੱਲ ਨੂੰ ਖਿੜ ਜਾਏਗਾ, ਦੂਸਰੇ ਦਿਨ ਗਏ ਖਿੜ ਗਿਆ। ਕਹਿੰਦੇ ਮੈਂ ਪੁੱਛਿਆ ਤੂੰ ਕੱਲ ਹੀ ਖਿੜ ਜਾਂਦਾ? ਭਾਈ ਵੀਰ ਸਿੰਘ ਸਾਹਿਬ ਕਹਿੰਦੇ ਮੈਨੂੰ ਫੁੱਲ ਕਹਿ ਰਿਹਾ, ਮੈਂ ਤੇ ਹਾਲੇ ਵੀ ਨਹੀਂ ਸੀ ਖਿੜਨਾ ਚਾਹੁੰਦਾ, ਮੇਰੀ ਛੁਪੇ ਰਹਿਣ ਦੀ ਚਾਹ, ਛਿਪੇ ਤੁਰ ਜਾਣ ਦੀ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਭਗਤ ਫਰੀਦ ਜੀ ਕਹਿੰਦੇ ਜੇ ਵਾਹਿਗੁਰੂ ਦਾ ਪਿਆਰਾ ਹੋ ਜਾਵੇ, ਉਹ ਵੀ ਆਪਣੇ ਆਪ ਨੂੰ ਵਿਖਾਵਾ ਕਰਨ ਤੋਂ ਬਚਣਾ ਚਾਹੁੰਦਾ ਹੈ। ਫਰੀਦਾ ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇ ਸਾਡੇ ਚਾਰ ਚੁਫੇਰੇ ਕ੍ਰਿਸ਼ਮੇ ਪਏ ਨੇ। ਇਸ ਮਨ ਦੇ ਕੋਲ ਅਬਜ਼ਰਵੇਸ਼ਨ ਆ ਜਾਵੇ ਉਹਨਾਂ ਨੂੰ ਦੇਖਣ ਦੀ, ਗੁਰਬਾਣੀ ਚੋਂ ਆ ਜਾਏਗੀ। ਮੱਛੀ ਦੇ ਪਾਣੀ ਨੂੰ ਹਰ ਕੋਈ ਦੇਖਦਾ ਹੈ, ਪਾਣੀ ਵਿੱਚ ਕਲੋਲਾਂ ਕਰਦੀ ਮੱਛੀ ਨੂੰ ਦੇਖਦਾ ਹੈ। ਗੁਰੂ ਸਾਹਿਬ ਨੇ ਉਸ ਮੱਛੀ ਦੇ ਪਾਣੀ ਦੀ ਪ੍ਰੀਤ ਨੂੰ ਵੀ ਦੇਖਿਆ ਹੈ ਤੇ ਉਹਦੇ ਜੀਭ ਦੇ ਲੋਭ ਨੂੰ ਵੀ ਦੇਖਿਆ ਹੈ। ਇਹ ਦੋ ਚੀਜ਼ਾਂ ਵਿਜ਼ੀਬਲ ਨਹੀਂ ਹੈ, ਇਨਵਿਜ਼ੀਬਲ ਹੈ, ਪਰ ਮੇਰੇ ਗੁਰੂ ਨੇ ਵਿਜ਼ੀਬਲ ਬਣਾ ਕੇ ਗੁਰਬਾਣੀ ਅੰਦਰ ਸਾਡੇ ਸਾਹਮਣੇ ਰੱਖ ਦਿੱਤੀਆਂ ਤਾਂ ਕਿ ਮੱਛੀ ਤੇ ਪਾਣੀ ਨੂੰ ਦੇਖਣ ਲੱਗਿਆ ਉਹਦੀ ਪ੍ਰੀਤ ਵੱਲ ਵੀ ਝਾਤੀ ਵੱਜ ਜਾਵੇ, ਉਸ ਤੋਂ ਵੀ ਸਿੱਖ ਲਵੇ, ਉਹਦੀ ਜੀਵ ਦੇ ਲਾਲਚ ਵੱਲ ਵੀ ਝਾਤੀ ਵੱਜ ਜਾਵੇ, ਉਸ ਤੋਂ ਵੀ ਸਿੱਖ ਲਵੇ। ਸੱਚ ਇਹ ਹੈ ਜੇ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਕਿਹਾ ਇਸ ਸੰਸਾਰ ਨੂੰ ਦੇਖਣਾ ਕਿੰਜ ਹੈ ਤੇ ਸੱਚ ਜਾਣਿਓ ਗੁਰੂ ਸਾਹਿਬਾਨਾਂ ਨੇ ਦੇਖਣਾ ਵੀ ਸਿਖਾਇਆ ਖਵਾਇਓ, ਫਿਰ ਕੀ ਹੋਏਗਾ? ਮਨ ਦੇ ਵਿਚਾਰ ਬਦਲ ਜਾਣਗੇ। ਜਿਹੜਾ ਮਨ ਕਹਿੰਦਾ ਸੀ ਫੁੱਲ ਖਿੜ ਗਿਆ, ਗੱਲ ਉਹੀ ਹੈ, ਸ਼ਬਦ ਬਦਲ ਗਏ, ਵਿਚਾਰ ਬਦਲ ਗਏ। ਕਹਿੰਦਾ ਹੈ ਵਾਹ ਐਸਾ ਕਮਾਲ ਦਾ ਕ੍ਰਿਸ਼ਮਾ ਵਾਪਰਿਆ, ਵਾਹਿਗੁਰੂ ਦੀਆਂ ਸੁਗੰਧੀਆਂ ਆ ਰਹੀਆਂ ਨੇ। ਜਦੋਂ ਅਬਜ਼ਰਵੇਸ਼ਨ ਬਦਲ ਜਾਵੇ ਵਿਚਾਰ ਬਦਲ ਜਾਂਦੇ ਜੇ, ਜਦੋਂ ਵਿਚਾਰ ਬਦਲ ਜਾਵੇ ਸੋਚ ਬਦਲ ਜਾਂਦੀ ਜੇ, ਘਰ ਵਿੱਚ ਲੱਗੇ ਹੋਏ ਫੁੱਲ ਜੇ ਇਸ ਤਰੀਕੇ ਨਾਲ ਦੇਖਣ ਦੀ ਯੋਗਤ ਬਣ ਜਾਵੇ ਕਿ ਸੁਗੰਧੀ ਵਾਹਿਗੁਰੂ ਨੇ ਧਰਤੀ ਚ ਪਾਈ ਹੈ, ਧਰਤੀ ਚੋਂ ਖਿੱਚ ਕੇ ਸੁਗੰਧੀ ਫੁੱਲ ਦਿੰਦੇ ਪਏ ਜੇ, ਫਿਰ ਸੱਚ ਜਾਣਿਓ ਬੰਦਾ ਆਪਣੇ ਘਰ ਵਿੱਚ ਲੱਗੇ ਹੋਏ ਫੁੱਲਾਂ ਨੂੰ ਵੀ ਗਿਣ ਕੇ ਰੱਖਦਾ ਏ ਕਿ ਕੱਲ ਤੱਕ ਇਤਨੇ ਸਨ, ਅੱਜ ਇਤਨੇ ਨਿਕਲਿਆ ਏ, ਤੇ ਜਦੋਂ ਸਵੇਰੇ ਦਰਵਾਜ਼ਾ ਖੋਲੀਏ ਸੁਗੰਧੀ ਅੰਦਰ ਆਉਂਦੀ ਜੇ, ਇੰਜ ਲੱਗਦਾ ਏ ਵਾਹਿਗੁਰੂ ਜੀ ਦੀਆਂ ਸੁਗੰਧੀਆਂ ਵਾਹਿਗੁਰੂ ਦਾ ਨਿਰਾਕਾਰ ਰੂਪ ਹੋ ਕੇ ਆ ਰਹੀਆਂ ਨੇ। ਵਾਹਿਗੁਰੂ ਦਾ ਪਿਆਰ, ਵਾਹਿਗੁਰੂ ਦਾ ਭੈ, ਉਹਦੀਆਂ ਰੱਖੀਆਂ ਹੋਈਆਂ ਸ਼ਕਤੀਆਂ ਚੋਂ ਇਸ ਮਨ ਨੂੰ ਸਮਝ ਆ ਜਾਵੇ ਤੇ ਮਨ ਨੂੰ ਜਿਉਣਾ ਆ ਜਾਵੇ ਉਹਦੇ ਘਰ ਵਿੱਚ, ਤੇ ਫਿਰ ਉਹਦੀ ਮਿਹਰ ਭਰੀ ਨਜ਼ਰ ਪੈਂਦੀ ਹੈ। ਕਿਰਪਾ ਕਟਾਖ ਅਵਲੋਕਨ ਕੀਨ ਦਾਸ ਕਾ ਦੁਖ ਬਿਦਾਰੇ। ਕਟਾਖ, ਕਟਾਖ ਸ਼ਬਦ ਕਟਾਕਸ਼ ਤੋਂ ਆਇਆ। ਕਟਾਕਸ਼ ਇੱਕ ਹੁੰਦਾ ਕਿਸੇ ਵੱਲ ਦੇਖਣਾ, ਬੜੀ ਦੁਨੀਆਂ ਸਾਡੇ ਅੱਗੋਂ ਦੀ ਲੰਘਦੀ ਹੈ ਅਸੀਂ ਉਹਨਾਂ ਵੱਲ ਦੇਖਦੇ। ਇੱਕ ਹੁੰਦਾ ਕਿਸੇ ਵੱਲ ਆਪਣੱਤ ਦੀ ਨਜ਼ਰ ਨਾਲ ਦੇਖਣਾ। ਖੋ ਵਾਹਿਗੁਰੂ ਆਪਣੱਤ ਦੀ ਨਜ਼ਰ ਨਾਲ ਆਪਾਂ ਦੇਖਦੇ ਹਾਂ ਕਦੀ ਤੇ, ਇੱਕ ਜਨਰਲ ਜਿਵੇਂ ਵੈਸਟਰਨ ਲੋਕ ਨੇ ਇਹ ਜਿਸ ਵੱਲ ਵੀ ਦੇਖਣਗੇ ਸਮਾਈਲ ਕਰਕੇ ਲੰਘਣਗੇ। ਇੱਕ ਹੁੰਦਾ ਕਿ ਜਦੋਂ ਸਾਡਾ ਕੋਈ ਆਪਣਾ ਮਿਲ ਜਾਵੇ, ਕੱਲੀ ਸਮਾਈਲ ਨਹੀਂ ਬਾਡੀ ਲੈਂਗੁਏਜ ਦਾ ਫਰਕ ਪੈ ਜਾਂਦਾ ਹੈ, ਜਿਹਨੂੰ ਆਪਣਾ ਨਹੀਂ ਸਮਝਦੇ ਉਹਦੀ ਬਾਡੀ ਲੈਂਗੁਏਜ ਦੱਸਦੀ ਹੁੰਦੀ ਹੈ, ਉਦਾਂ ਹੀ ਕੋਲ ਦੀ ਲੰਘ ਜਾਏਗਾ, ਫਤਿਹ ਵੀ ਬੁਲਾਏਗਾ ਤੇ ਢਿੱਲੀ ਜੀ ਫਤਿਹ ਆਏਗੀ ਅੱਗੋਂ। ਵਾਹਿਗੁਰੂ ਸਾਰਿਆਂ ਵੱਲ ਦੇਖਦੇ ਪਏ ਜੇ, ਜਿਹਦਾ ਜੀਵਨ ਖੁਸ਼, ਜਿਹਦਾ ਜੀਵਨ ਵਾਹਿਗੁਰੂ ਨੂੰ ਪਿਆਰਾ ਲੱਗੇ ਨਾ, ਜਿਹਨੂੰ ਹਰਜਨ ਕਿਹਾ, ਜਿਹਨੂੰ ਸੇਵਕ ਕਿਹਾ, ਜਿਹਨੂੰ ਭਗਤ ਕਿਹਾ, ਫਿਰ ਉਹਦੇ ਵੱਲ ਜੋ ਦੇਖਦੇ ਨੇ ਉਹਨੂੰ ਕਹਿੰਦੇ ਨੇ ਤਰਸ ਵਾਲੀਆਂ ਨਜ਼ਰਾਂ ਨਾਲ ਦੇਖਣਾ। ਆਖੋ ਵਾਹਿਗੁਰੂ ਇਹਨੂੰ ਨਜ਼ਰ ਕਰਨੀ। ਮਾਂ ਨੇ ਆਪਣੇ ਬੱਚੇ ਨੂੰ ਸਰਦੀ ਹੋਣ ਕਰਕੇ ਗਰਮ ਕੱਪੜੇ ਪਵਾਏ ਨੇ, ਬੱਚਾ ਬਾਹਰ ਖੇਡਣ ਗਿਆ ਹੈ, ਮਾਂ ਨੇ ਅੰਦਾਜ਼ਾ ਨਹੀਂ ਸੀ ਲਾਇਆ ਅੱਜ ਬਾਹਰ ਠੰਡ ਜ਼ਿਆਦਾ ਸੀ, ਬੱਚਾ ਕੰਬਦਾ ਪਿਆ ਹੈ, ਉਹ ਅੱਜ ਮਾਂ ਦੇਖਦੀ ਹੈ ਪੂਰੀਆਂ ਤਰਸ ਭਰੀਆਂ ਨਜ਼ਰਾਂ ਨਾਲ, ਆ ਪੁੱਤਰਾ ਇੱਕ ਕੋਟ ਹੋਰ ਪਾਲਾ ਹੈ, ਓਹ ਮੇਰੇ ਬੇਟੇ ਰਾਜੇ ਨੂੰ ਠੰਡ ਨਾ ਲੱਗ ਜਾਵੇ, ਉਹਦੇ ਦਸਤਾਨੇ ਪਵਾ ਰਹੀ ਹੈ, ਮੇਰੇ ਪੁੱਤ ਰਾਜੇ ਨੂੰ ਖਿਆਲ ਕਰਿਓ, ਹੈ ਉਹ ਬੱਚਾ ਉਹਨੂੰ ਇੱਕ ਰਾਜਾ ਕਹਿ ਰਹੀ ਹੈ ਪਿਆਰ ਵਿੱਚ ਤਰਸ ਵਿੱਚ, ਉਹਨੂੰ ਕਹਿੰਦੇ ਨੇ ਕਟਾਕਸ਼ ਭਰੀ ਨਜ਼ਰ। ਗੁਣ ਵਰਤਨ ਦੀ ਯੁਗਤ ਆ ਜਾਵੇ, ਮੇਰੇ ਗੁਰੂ ਸਾਹਿਬ ਇੱਕ ਗੁਣ ਤੇ ਖੁਸ਼ ਹੋ ਜਾਣ, ਉਹ ਦਸ ਗੁਣ ਹੋਰ ਦੇ ਦਿੰਦੇ ਜੇ, ਅਖਵਾਏ ਦਸ ਹੋਰ ਦੇ ਦਿੰਦੇ ਜੇ। ਜਿਵੇਂ ਮਾਂ ਸਰਦੀ ਨਾਲ ਕੰਬਦੇ ਬੱਚੇ ਤੇ ਖੁਸ਼ ਹੋ ਕੇ ਉਹਨੂੰ ਹੋਰ ਕੱਪੜੇ ਪਹਿਨਾ ਦਿੰਦੀ ਜੇ, ਇਸੇ ਤਰ੍ਹਾਂ ਮੇਰੇ ਵਾਹਿਗੁਰੂ ਜੀ ਫਿਰ ਹੋਰ ਗੁਣ ਦਿੰਦੇ ਜੇ, ਉਹ ਗੁਣਾਂ ਦੇ ਵਿੱਚੋਂ, ਕਿਉਂਕਿ ਸੁੱਖ ਨਿਕਲਣੇ ਨੇ ਔਗਣਾਂ ਦੀਆਂ ਆਦਤਾਂ ਵਿੱਚੋਂ, ਦੁੱਖ ਨਿਕਲਣੇ ਨੇ, ਤੇ ਵਾਹਿਗੁਰੂ ਨੇ ਇਸ ਤਰ੍ਹਾਂ ਆਪਣੇ ਪਿਆਰਿਆਂ ਦਾ ਜਿਹੜੇ ਦਾਸ ਬਣ ਗਏ, ਦੁੱਖ ਵਿਦਾਰਿਓ।
ਇਸ ਪ੍ਰੋਸੈਸ ਵਿੱਚ ਆਇਆ ਕਿਵੇਂ ਜਾਵੇ? ਉਹਦਾ ਜਵਾਬ ਰਹਾਉ ਪਦੇ ਵਿੱਚ, ਹਰ ਜਨ ਰਾਖੇ ਗੁਰ ਗੋਬਿੰਦ। ਹਰ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਜਨ ਮਨ ਹੈ। ਇਹ ਮਨ ਹਰ ਦਾ ਗੁਲਾਮ ਨਹੀਂ, ਦੁਨੀਆਂ ਦੇ ਸਵਾਦਾਂ ਦਾ ਗੁਲਾਮ ਬਣ ਗਿਆ ਹੈ। ਦੁਨੀਆਂ ਤੇ ਵਿਦਵਾਨ ਕਹਿੰਦੇ ਸੀ, ਪੁੱਤਰ ਕਪੁੱਤਰ ਹੋ ਜਾਂਦਾ, ਮਾਪੇ ਕੁਮਾਪੇ ਨਹੀਂ ਹੁੰਦੇ। ਬੱਚੇ ਮਾਪਿਆਂ ਦੀ ਗੱਲ ਨਾ ਵੀ ਮੰਨਣ ਤੇ ਮਾਪੇ ਫਿਰ ਵੀ ਮਾਪੇ ਬਣੇ ਰਹਿੰਦੇ। ਜੇ ਕਦੀ ਵੀ ਸੁਧਰ ਕੇ ਵਾਪਸ ਆ ਜਾਵੇ ਉਹ ਵਾਹਿਗੁਰੂ ਜੀ, ਤੇ ਇਸ ਮਨ ਨੂੰ ਸਵਾਦਾਂ ਵਿੱਚ ਘਿਰੇ ਹੋਏ ਨੂੰ ਉਡੀਕਦੇ ਪਏ ਜੇ ਕਦੋਂ ਇਹ ਬਦਲ ਜਾਵੇ, ਇਹਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਵੱਖ ਵੱਖ ਤਰੀਕਿਆਂ ਨਾਲ ਸਮਝਾ ਰਹੇ ਨੇ, ਤੇ ਜਦੋਂ ਇਹ ਵਾਹਿਗੁਰੂ ਦੀ ਜੋਤ ਵੱਲ ਨੂੰ ਮੁੱਖ ਕਰਦਾ ਏ ਫਿਰ ਮਨ ਜਾਂਦਾ ਕਿੱਧਰ ਨੂੰ ਹੈ। ਕਦੀ ਪਰਖ ਕੇ ਦੇਖਿਓ, ਜੋ ਮਨ ਨੂੰ ਪਿਆਰਾ ਲੱਗਦਾ ਏ, ਚੰਗਾ ਲੱਗਦਾ ਏ, ਜਿਸ ਤੋਂ ਇੰਪ੍ਰੈਸ ਹੁੰਦਾ ਏ, ਜਿਸ ਵੱਲ ਅਟਰੈਕਟ ਹੁੰਦਾ ਏ, ਮਨ ਉਧਰ ਨੂੰ ਜਾਂਦਾ ਏ। ਜਿੰਨਾ ਚਿਰ ਮਨ ਨੂੰ ਵਿਕਾਰ ਅਟਰੈਕਟ ਕਰੀ ਜਾ ਰਹੇ ਨੇ ਉਧਰ ਨੂੰ ਭੱਜ ਰਿਹਾ, ਜਦੋਂ ਗੁਣ ਅਟਰੈਕਟ ਕਰਨ ਲੱਗ ਪਏ ਫਿਰ ਉਧਰ ਨੂੰ ਭੱਜੇਗਾ, ਖਵਾਏ ਉਧਰ ਨੂੰ ਭੱਜੇਗਾ। ਆਪਾਂ ਦੇਖਦੇ ਹਾਂ ਕੋਈ ਬੰਦਾ ਬਿਲਕੁਲ ਬਾਣੀ ਨਹੀਂ ਪੜ੍ਹ ਰਿਹਾ ਸੀ, ਕਦੀ ਗੁਰਦੁਆਰੇ ਨਹੀਂ ਸੀ ਗਿਆ, ਕਦੀ ਕਿਸੇ ਸਮਾਗਮ ਵਿੱਚ ਗਿਆ, ਉਹਨੂੰ ਐਸੀ ਕੀਟਕ ਲੱਗੀ, ਮੁੜ ਕੇ ਉਹ ਨਿਤਨੇਮ ਕਰਨ ਲੱਗ ਪਿਆ, ਬਾਣੀ ਪੜ੍ਹਨ ਲੱਗ ਪਿਆ, ਸੰਗਤ ਕਰਨ ਲੱਗ ਪਿਆ। ਹੋਇਆ ਕਿ ਇਹਦਾ ਮਨ ਜਿਹੜਾ ਪਹਿਲਾਂ ਕੁਸੰਗ ਤੋਂ ਪ੍ਰਭਾਵਿਤ ਸੀ, ਉਹਨੇ ਇੱਕ ਦਿਨ ਕਿਸੇ ਸਮਾਗਮ ਵਿੱਚ ਜਾ ਕੇ ਸਵਾਦ ਚੱਖ ਕੇ ਦੇਖ ਲਿਆ, ਬਸ ਇਧਰ ਨੂੰ ਤੁਰ ਪਿਆ, ਵਾਹਿਗੁਰੂ। ਇਸੇ ਤਰ੍ਹਾਂ ਜਿਹੜੇ ਪੰਜ ਗੁਣ ਨੇ ਵਾਹਿਗੁਰੂ ਨੇ ਸਾਡੇ ਅੰਦਰ ਰੱਖੇ ਹੋਏ ਨੇ, ਕਿਉਂਕਿ ਅੰਦਰ ਵਾਹਿਗੁਰੂ ਦੀ ਜੋਤ ਹੈ, ਇਹ ਪੰਜੇ ਗੁਣ ਉਹਦੇ ਕੋਲ ਨੇ। ਜਿਉਂ ਜਿਉਂ ਚੱਖ ਚੱਖ ਕੇ ਦੇਖਦਾ ਹੈ, ਜਿਉਂ ਜਿਉਂ ਇਹ ਸਵਾਦ ਗੁਣਾਂ ਦੇ ਮਾਣ ਕੇ ਦੇਖਦਾ ਹੈ, ਤੇ ਆਪਾਂ ਜਾਣਦੇ ਹਾਂ ਜਿਹੜੇ ਨਿਤਨੇਮੀ ਨੇ ਨਾ, ਉਹ ਨਿਤਨੇਮੀ ਹੈ ਹੀ ਇਸ ਲਈ ਕਿਉਂਕਿ ਮਨ ਨੂੰ ਨਿਤਨੇਮ ਦਾ ਸਵਾਦ ਆ ਗਿਆ। ਵਾਹਿਗੁਰੂ ਸਗੋਂ ਜਿਸ ਦਿਨ ਨਿਤਨੇਮ ਨਾ ਹੋਵੇ, ਨਿਤਨੇਮੀ ਜਾਣਦੇ ਨੇ, ਉਹਨਾਂ ਨੂੰ ਲੱਗਦਾ ਮੇਰਾ ਕੁਛ ਗੁਆਚ ਗਿਆ, ਜਿਵੇਂ ਅੱਜ ਕੁਛ ਮਿਲਿਆ ਨਹੀਂ, ਇਸ ਤਰ੍ਹਾਂ ਇੱਕ ਮਨ ਤੇ ਬੋਝ ਜਾ ਬਣਿਆ ਰਹਿੰਦਾ ਜੇ, ਕਿਉਂਕਿ ਨਿਤਨੇਮ ਦਾ ਸਵਾਦ ਆ ਗਿਆ। ਜੇ ਨਿਤਨੇਮ ਦਾ ਸਵਾਦ ਨਹੀਂ ਆਇਆ, ਮਨ ਢੀਠ ਬਣ ਜਾਂਦਾ ਹੈ, ਨਿਤਨੇਮ ਵੀ ਨਹੀਂ ਕਰਦਾ, ਤੇ ਇਹਨੂੰ ਲੱਗਦਾ ਵੀ ਨਹੀਂ ਕਿ ਕੁਛ ਨਹੀਂ ਹੋਇਆ। ਸੱਚ ਜਾਣੇ, ਮਨ ਕੋਲੇ ਜਿਹੜੀ ਇਗਨੋਰੈਂਸ ਹੈ ਨਾ, ਇਹਦੇ ਕੋਲੇ ਬੜਾ ਕਮਾਲ ਦਾ ਸ਼ਬਦ ਹੈ, ਇਹ ਕਹਿੰਦਾ ਫਿਰ ਕੀ ਹੋ ਗਿਆ। ਨੋਟ ਕਰਿਓ, ਜੇ ਅੰਮ੍ਰਿਤ ਨਹੀਂ ਛਕਿਆ ਤੇ ਤਾਂ ਕੀ ਹੋ ਗਿਆ, ਜੇ ਨਿਤਨੇਮ ਨਹੀਂ ਕੀਤਾ ਤੇ ਫਿਰ ਕੀ ਹੋ ਗਿਆ। ਬਈ ਤੂੰ ਕਿਸੇ ਨੂੰ ਕਹਿਣ ਦੀ ਬਜਾਏ ਆਪਣੇ ਆਪ ਨੂੰ ਪੁੱਛ, ਕੁਛ ਨਹੀਂ ਹੋਇਆ। ਭਲਿਆ ਮਾਨਸਾ, ਤੂੰ ਗੁਰਸਿੱਖ ਹੈ, ਤੂੰ ਅੰਮ੍ਰਿਤ ਦੀ ਵੈਲਿਊ ਨੂੰ ਸਮਝ ਕੇ, ਗੁਰੂ ਦਸ਼ਮੇਸ਼ ਪਿਤਾ ਦੀਆਂ ਦਿੱਤੀਆਂ ਰਹਿਮਤਾਂ ਨੂੰ ਸਮਝ ਕੇ ਆਪਣੇ ਆਪ ਨੂੰ ਪੁੱਛ ਕੇ ਦੇਖ, ਕੁਛ ਵੀ ਨਹੀਂ ਹੋਇਆ। ਤੇ ਬੰਦੇ ਦਾ ਮਨ ਜਦੋਂ ਜਾਗ ਪਿਆ ਨਾ, ਅੰਦਰੋਂ ਝੰਜੋੜਿਆ ਗਿਆ, ਇਹਨੂੰ ਪਤਾ ਲੱਗੇਗਾ ਜਿਹੜੀ ਚੀਜ਼ ਨੂੰ ਮੈਂ ਕਹਿੰਦਾ ਸੀ ਕੁਛ ਨਹੀਂ ਹੋਇਆ, ਸੱਚ ਹੈ, ਮੈਂ ਤੇ ਅੰਦਰੋਂ ਲੁੱਟਿਆ ਗਿਆ। ਖਵਾਏਗਾ ਲੁੱਟਿਆ ਗਿਆ ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੇ, ਫਿਰ ਉਹ ਬਾਣੀ, ਗੁਰੂ ਦੀ ਬਾਣੀ ਇਤਨੀ ਮਿੱਠੀ ਲੱਗੀ, ਇਤਨੀ ਮਿੱਠੀ ਲੱਗੀ, ਫਿਰ ਪਤਾ ਲੱਗਿਆ ਜਿਹੜੇ ਸਿਧਾਂਤ ਮੇਰੇ ਗੁਰੂ ਦੀ ਬਾਣੀ ਅੰਦਰ ਦਿੱਤੇ, ਆਹਾ ਕਮਾਲ ਕਰ ਦਿੱਤੀ, ਕੋਈ ਪੱਖ ਛੱਡਿਆ ਹੀ ਨਹੀਂ, ਮਨ ਤੁਰ ਪਿਆ। ਪਹਿਲਾਂ ਤੇ ਮਨ ਖਿੱਚਿਆ ਗਿਆ, ਮਨ ਪਿਆਰ ਪਾ ਗਿਆ, ਜਦੋਂ ਪਿਆਰ ਪਾ ਗਿਆ ਫਿਰ ਮਨ ਬਦਲਣਾ ਸ਼ੁਰੂ ਹੋਇਆ, ਬਦਲਣ ਦੇ ਅਰਥ ਨੇ ਵਿਚਾਰ ਬਦਲ ਗਏ, ਮਤ ਬਦਲ ਗਈ, ਫੈਸਲੇ ਲੈਣ ਦਾ ਤਰੀਕਾ ਬਦਲ ਗਿਆ। ਅੱਗੇ ਸੌਣ ਲੱਗਿਆ ਫੈਸਲਾ ਲੈਂਦਾ ਸੀ ਕੋਈ ਗੱਲ ਨੀ, ਸਵੇਲਾ ਸਭ ਨਹੀਂ ਹੋਏਗਾ ਤਾਂ ਕੀ ਹੋ ਗਿਆ, ਹੁਣ ਫੈਸਲਾ ਬਦਲ ਗਿਆ, ਹੁਣ ਕਹਿੰਦਾ ਨਹੀਂ ਨਹੀਂ ਕਿਉਂ ਨੀ, ਕਿਉਂਕਿ ਵਾਹਿਗੁਰੂ ਦੇ ਦਿੱਤੇ ਹੋਏ ਬੈੱਡ ਤੇ ਸੌਣ ਲੱਗਿਆ, ਜੇ ਸਵੇਲਾ ਸਾਹਿਬ ਤੋਂ ਬਿਨਾਂ ਸੋਵਾਂਗਾ, ਸਵੇਰੇ ਉੱਠਾਂਗਾ, ਸ਼ਰਮਿੰਦਾ ਹੋਵਾਂਗਾ। ਵਾਹਿਗੁਰੂ ਬਦਲ ਗਿਆ, ਮਤ ਦੇ ਫੈਸਲੇ ਬਦਲ ਗਏ, ਮਨ ਦੇ ਵਿਚਾਰ ਬਦਲ ਗਏ, ਜ਼ਿੰਦਗੀ ਦੀਆਂ ਭਾਵਨਾਵਾਂ ਬਦਲ ਗਈਆਂ, ਜ਼ਿੰਦਗੀ ਦੇ ਨਿਸ਼ਾਨੇ ਬਦਲ ਗਏ, ਜ਼ਿੰਦਗੀ ਦੇ ਕਰਮ ਬਦਲ ਗਏ, ਜ਼ਿੰਦਗੀ ਦਾ ਵਰਤੋਂ ਵਿਵਹਾਰ ਬਿਹੇਵੀਅਰ ਬਦਲ ਗਿਆ। ਜਦੋਂ ਬਦਲਿਆ, ਨੋਟ ਕਰਿਓ, ਪਹਿਲਾਂ ਮਨ ਵਾਹਿਗੁਰੂ ਨੂੰ ਪਿਆਰ ਕਰਦਾ ਹੈ ਤੇ ਹੁਣ ਵਾਹਿਗੁਰੂ ਨੇ ਜਦੋਂ ਪਿਆਰ ਕੀਤਾ ਉਹਦੀ ਨਿਸ਼ਾਨੀ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਕੰਠ ਲਾਏ ਦੇ ਅਰਥ ਨੇ ਪਿਆਰ ਕੀਤਾ ਆਖੋ ਵਾਹਿਗੁਰੂ ਕਿਉਂਕਿ ਪਿਆਰ ਨਾਲ ਹੋਵੇ ਗਲਵਕੜੀ ਨਹੀਂ ਪੈਂਦੀ ਕਈ ਵਾਰੀ ਆਪਾਂ ਦੇਖਦੇ ਹਾਂ ਦੋ ਭਰਾਵਾਂ ਦੀ ਅਣਬਣ ਹੋ ਜਾਂਦੀ ਭੈਣਾਂ ਆ ਕੇ ਜਾਂ ਭੂਆ ਆ ਕੇ ਕੋਈ ਵੀ ਰਿਸ਼ਤੇਦਾਰ ਕੋਈ ਬਜ਼ੁਰਗ ਆ ਕੇ ਸੋਚਦਾ ਇਹਨਾਂ ਦੀ ਏਕਤਾ ਕਰਾ ਦਿਓ ਉਹ ਕਹਿੰਦੇ ਭਲਿਓ ਮਾਨਸੋ ਖੁਸ਼ੀ ਦੇ ਸਮਾਗਮ ਤੇ ਆਇਓ ਪਾਓ ਗਲਵਕੜੀ ਇੱਕ ਨੇ ਉਧਰੋਂ ਫੜਿਆ ਇੱਕ ਨੇ ਉਧਰੋਂ ਫੜਿਆ ਉਹ ਗਲਵਕੜੀ ਤੇ ਪਵਾ ਦਿੰਦੇ ਨੇ ਇੰਝ ਲੱਗਦਾ ਜਿਵੇਂ ਦੂਸਰੇ ਚੋਂ ਅੱਗ ਦਾ ਸੇਕ ਆਉਂਦਾ ਹੋਵੇ ਉਹਨਾਂ ਤੋਂ ਗਲਵਕੜੀ ਪੈਂਦੀ ਨਹੀਂ ਕਿਉਂਕਿ ਗਲਵਕੜੀ ਦਾ ਸੰਬੰਧ ਪਿਆਰ ਨਾਲ ਹੈ ਕੰਠ ਲਾਏ ਤੁਸੀਂ ਦੇਖੋਗੇ ਆਪਾਂ ਸਾਰੇ ਪਰਿਵਾਰਕ ਜੀਵਨ ਜਿਉ ਰਹੇ ਹਾਂ ਜਦੋਂ ਮਾਂ ਜਾਂ ਪਿਤਾ ਆਪਣੇ ਬੱਚੇ ਦੇ ਪਿਆਰ ਵਿੱਚ ਭਿੱਜ ਜਾਂਦੇ ਜੇ ਉਹਨੂੰ ਇੰਜ ਗੱਲ ਨਾਲ ਲਾਉਂਦੇ ਜੇ ਉਸ ਵੇਲੇ ਇੱਕ ਨਿਸ਼ਾਨੀ ਹੁੰਦੀ ਜੇ ਆਪਾਂ ਸਾਰੇ ਪੁੱਤਰਾਂ ਧੀਆਂ ਵਾਲਾ ਜੀਵਨ ਜਿਉਂਦੇ ਇਹ ਖਾਸ ਤੌਰ ਤੇ ਉਦੋਂ ਹੀ ਵਾਪਰਦਾ ਜਦੋਂ ਬੱਚਾ ਛੋਟੀ ਉਮਰ ਦਾ ਹੁੰਦਾ ਜਦੋਂ ਪੂਰੇ ਪਿਆਰ ਵਿੱਚ ਭਿੱਜ ਕੇ ਮਾਂ ਬਾਪ ਗਲਵਕੜੀ ਪਾ ਕੇ ਉਹਨੂੰ ਗੱਲ ਨਾਲ ਲਾਉਂਦੇ ਨੇ ਨਾ ਫਿਰ ਸੱਚ ਜਾਣਿਓ ਮੁੱਖ ਚੋਂ ਬੋਲਦੇ ਜਿਹੜੇ ਬੋਲ ਨੇ ਨਾ ਉਹਦੇ ਅਰਥ ਕੋਈ ਮਾਇਨੇ ਹੀ ਨਹੀਂ ਰੱਖਦੇ ਆਖੋ ਵਾਹਿਗੁਰੂ ਇਹ ਮੇਰਾ ਗੁਗਲੂ ਹੈ ਮੇਰਾ ਮੁਗਲੂ ਹੈ ਮੇਰਾ ਟੁੱਲੂ ਹੈ ਪਤਾ ਨਹੀਂ ਕੀ ਕੁਛ ਬੋਲੇਗਾ ਉਸ ਵੇਲੇ ਉਹਦੇ ਅਰਥ ਮਾਇਨੇ ਨਹੀਂ ਰੱਖਦੇ ਕਿਉਂਕਿ ਉਹਦੇ ਬੋਲ ਤੇ ਪਿਆਰ ਵਿੱਚੋਂ ਨਿਕਲਦੇ ਨੇ ਉਸ ਵੇਲੇ ਪਤਾ ਨਹੀਂ ਉਹ ਆਪਣੇ ਬੇਟੇ ਨੂੰ ਰਾਜਾ ਹੀ ਕਹੀ ਜਾਵੇ ਬਾਦਸ਼ਾਹ ਹੀ ਕਹੀ ਜਾਵੇ ਇਸੇ ਤਰ੍ਹਾਂ ਮੇਰੇ ਵਾਹਿਗੁਰੂ ਜੀ ਜਦੋਂ ਗੱਲ ਨਾਲ ਲਾਉਂਦੇ ਨੇ ਪਿਆਰ ਕਰਦੇ ਨੇ ਅਵਗੁਣ ਸਭ ਮੇਟੇ ਉਹ ਜਿਹੜੀਆਂ ਆਦਤਾਂ ਦੁਖੀ ਕਰਦੀਆਂ ਸੀ ਉਹ ਆਦਤਾਂ ਮੇਟ ਦਿੰਦੇ ਨੇ ਆਖੋ ਵਾਹਿਗੁਰੂ ਲੱਗਦਾ ਸੀ ਇਹ ਮਨ ਨਹੀਂ ਬਦਲੇਗਾ ਪਹਿਲਾਂ ਕਹਿੰਦਾ ਸੀ ਇਹ ਗੱਲਾਂ ਤੇ ਐਵੇਂ ਹੁੰਦੀਆਂ ਜੀ ਸਟੇਜ ਤੇ ਕਹੀਆਂ ਜਾਂਦੀਆਂ ਜੀ ਇਹ ਜ਼ਿੰਦਗੀ ਚ ਕਿੱਥੇ ਆਉਂਦੀਆਂ ਜੀ ਕਿਉਂਕਿ ਆਪਣੇ ਪ੍ਰੈਕਟੀਕਲ ਐਕਸਪੀਰੀਅੰਸ ਚ ਨਹੀਂ ਹੁੰਦੀਆਂ ਜਿਹੜੀਆਂ ਪ੍ਰੈਕਟੀਕਲ ਆਪਣੇ ਐਕਸਪੀਰੀਅੰਸ ਚ ਨਹੀਂ ਲਾਉਂਦੀਆਂ ਉਹ ਬੰਦਾ ਦੂਜੇ ਦੀਆਂ ਗੱਲਾਂ ਨੂੰ ਵੀ ਆਪਣੇ ਮਾਇੰਡ ਸੈਟਅਪ ਚੋਂ ਦੇਖਦਾ ਨਹੀਂ ਹੁੰਦਾ ਜੀ ਤੇ ਜਦੋਂ ਬਾਅਦ ਵਿੱਚ ਹੋ ਜਾਂਦਾ ਨਾ ਫਿਰ ਉਸ ਨੂੰ ਸਮਝ ਆਉਂਦੀ ਬਿਨ ਨਾਵੈਨ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਜ਼ਿੰਦਗੀ ਦੇ ਪ੍ਰੈਕਟੀਕਲ ਅਭਿਆਸ ਤੋਂ ਬਿਨਾਂ ਔਖਾ ਜੀ ਔਖਾ ਜੀ ਔਖਾ ਜੀ ਇਸ ਮਨ ਨੂੰ ਪੁੱਛ ਕੇ ਦੇਖੋ ਸੌਖਾ ਕੀ ਹੈ ਕਦੀ ਆਪਣੇ ਮਨ ਨੂੰ ਪੁੱਛ ਕੇ ਦੇਖੀਏ ਸੌਖਾ ਕੀ ਹੈ ਰੋਟੀ ਖਾਣੀ ਸੌਖੀ ਹੈ ਬੱਚੇ ਪਾਲਣੇ ਸੌਖੇ ਨੇ ਘਰ ਬਣਾਉਣਾ ਸੌਖਾ ਹੈ ਸੱਚ ਇਹ ਹੈ ਸੌਖੇ ਤੇ ਔਖੇ ਦੀ ਡੈਫੀਨੇਸ਼ਨ ਇਹ ਹੈ ਜਿਹੜਾ ਰੂਟੀਨ ਵਿੱਚ ਆ ਜਾਵੇ ਉਹ ਸੌਖਾ ਹੈ ਜਿਹੜਾ ਰੂਟੀਨ ਵਿੱਚ ਨਹੀਂ ਆਉਂਦਾ ਉਹ ਔਖਾ ਹੈ ਆਖੋ ਵਾਹਿਗੁਰੂ ਇੱਕ ਘੰਟਾ ਕੀਰਤਨ ਕਰਨਾ ਹੋਵੇ ਮੇਰੇ ਲਈ ਔਖਾ ਹੈ ਕਿਉਂਕਿ ਮੈਨੂੰ ਕੀਰਤਨ ਨਹੀਂ ਕਰਨਾ ਆਉਂਦਾ ਮੈਂ ਦੇਖਦਾ ਬਜ਼ੁਰਗ ਬੈਠਦੇ ਜੇ ਬਜ਼ੁਰਗ ਅਵਸਥਾ ਵਿੱਚ ਨੇ ਮੇਰੀਆਂ ਮਾਵਾਂ ਬੈਠਦੀਆਂ ਨੇ ਕਿਉਂਕਿ ਨਿੱਤ ਦੇ ਸਤਸੰਗੀ ਨੇ ਰੂਟੀਨ ਬਣ ਗਿਆ ਜਿਹੜਾ ਸਤਸੰਗ ਵਿੱਚ ਨਹੀਂ ਆਇਆ ਉਹ ਨੌਜਵਾਨ ਵੀ ਕਹਿੰਦਾ ਮੰਮਾ ਔਖਾ ਹੈ ਮੈਥੋਂ ਨਹੀਂ ਘੰਟਾ ਬੈਠਿਆ ਜਾਂਦਾ ਮਾਂ ਕਹਿੰਦੀ ਬੇਟਾ ਕੱਲ ਨੂੰ ਜੌਬ ਕਰਨੀ ਹੈ ਉੱਥੇ ਚੇਅਰ ਤੇ 8 ਘੰਟੇ ਬੈਠਣਾ ਪਵੇਗਾ ਤੇ ਤੂੰ ਇੱਥੇ ਗੁਰਦੁਆਰੇ ਨਹੀਂ ਬੈਠ ਸਕਦਾ ਕਹਿੰਦਾ ਨਹੀਂ ਮੰਮਾ ਔਖਾ ਹੈ ਬੇਟਾ ਦੇਖ ਧੀਏ ਦੇਖ ਇਹਨਾਂ ਬਜ਼ੁਰਗ ਮਾਵਾਂ ਨੂੰ ਇਹਨਾਂ ਨੂੰ ਔਖਾ ਨਹੀਂ ਲੱਗ ਰਿਹਾ ਜਿਹੜਾ ਰੂਟੀਨ ਵਿੱਚ ਆ ਗਿਆ ਉਹ ਸੌਖਾ ਹੈ ਇਹਦਾ ਰੂਟੀਨ ਨਹੀਂ ਹੈ ਔਖਾ ਆਖੋ ਵਾਹਿਗੁਰੂ ਯਾਦ ਕਰੋ ਜਦੋਂ ਪਹਿਲੇ ਦਿਨ ਬੈਠੇ ਹੋਵੋਗੇ ਇੱਕ ਘੰਟਾ ਨਹੀਂ ਬੈਠਿਆ ਜਾਂਦਾ ਮੁੜ ਕੇ ਜਦੋਂ ਰੂਟੀਨ ਬਣ ਜਾਵੇ ਸਵਾਦ ਬਣ ਜਾਵੇ ਫਿਰ ਉਹ ਚੀਜ਼ ਬੜੀ ਸੌਖੀ ਲੱਗਦੀ ਜੇ ਗੁਰੂ ਰਹਿਮਤ ਕਰਨ ਫਿਰ ਵਾਹਿਗੁਰੂ ਜੀ ਇਸ ਮਨ ਦੀਆਂ ਉਹ ਆਦਤਾਂ ਕੱਟੀ ਜਾਂਦੇ ਜੇ ਜਿਹੜੀਆਂ ਆਦਤਾਂ ਸਾਨੂੰ ਦੁਖੀ ਕਰਦੀਆਂ ਨੇ ਜਿਹੜੀਆਂ ਗੱਲਾਂ ਸਾਨੂੰ ਔਖੀਆਂ ਲੱਗਦੀਆਂ ਸੀ ਉਹ ਸੌਖੀਆਂ ਲੱਗਣ ਲੱਗ ਜਾਂਦੀਆਂ ਨੇ ਉਹਦਾ ਸਵਾਦ ਦੇ ਦਿੰਦੇ ਨੇ ਕਿਉਂਕਿ ਦਿਆਲੂ ਨੇ ਬਖਸ਼ਿੰਦ ਨੇ ਉਹ ਸਾਡੀ ਜ਼ਿੰਦਗੀ ਦਾ ਲੇਖਾ ਨਹੀਂ ਕਰਦੇ ਉੱਥੇ ਇਹ ਲੇਖਾ ਨਹੀਂ ਹੋਇਆ ਸੱਜਣ ਠੱਗ ਨੇ ਕਿੰਨੀਆਂ ਠੱਗੀਆਂ ਮਾਰੀਆਂ ਭਾਈ ਵੀਰ ਸਿੰਘ ਸਾਹਿਬ ਦੀ ਲਿਖੀ ਮੈਂ ਹਿਸਟਰੀ ਜਦੋਂ ਪੜ੍ਹ ਰਿਹਾ ਸੀ ਮੈਂ ਸੋਚਿਆ ਜੇ ਗੁਰੂ ਸਾਹਿਬ ਕਿਤੇ ਹਿਸਾਬ ਲੈ ਲੈਂਦੇ ਤੇ ਇੱਕ ਗੱਲ ਦਾ ਹਿਸਾਬ ਦਿੱਤਾ ਹੀ ਨਹੀਂ ਸੀ ਜਾ ਸਕਦਾ ਸ਼ਾਇਦ ਬਾਕੀਆਂ ਦਾ ਲੇਖਾ ਦਿੱਤਾ ਜਾਂਦਾ ਜਿਹੜਾ ਰਾਤ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਹੀ ਲੁੱਟਣ ਦੀ ਕੋਸ਼ਿਸ਼ ਕਰਦਾ ਸੀ ਇਸ ਸੋਚ ਦਾ ਲੇਖਾ ਹੀ ਨਹੀਂ ਸੀ ਦਿੱਤਾ ਜਾਣਾ ਆਖੋ ਵਾਹਿਗੁਰੂ ਇਸੇ ਲਈ ਲਿਖ ਹੈ ਕਤ ਹੈ ਨਾ ਛੋਟੀ ਹੈ ਖਿਨ ਖਿਨ ਭੂਲਣ ਹਾਰ ਇਸੇ ਲਈ ਪਾਵਨ ਮੁਖਵਾਕ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਇਹਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਇਹ ਮਨ ਵਿੱਚੋਂ ਵਹਿਮ ਕੱਢ ਦਿਓ ਕਿ ਸਾਡੇ ਤੋਂ ਨਹੀਂ ਹੋਣਾ। ਇਸ ਮਨ ਨੂੰ ਕਹਿ ਦਿਓ ਮਨਾ ਇਹ ਨਾ ਕਿਹਾ ਕਰ ਅੱਜ ਦੇ ਜ਼ਮਾਨੇ ਵਿੱਚ ਨਹੀਂ ਹੁੰਦਾ। ਸੱਚ ਇਹ ਹੈ ਜੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਕਦੀ ਉਹ ਸ਼ਬਦ ਧਿਆਨ ਨਾਲ ਪੜ੍ਹ ਕੇ ਦੇਖਣਾ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਉਸ ਸ਼ਬਦ ਦੇ ਅੰਦਰ ਸਾਰੀਆਂ ਉਹ ਚੀਜ਼ਾਂ ਲਈਆਂ ਹੋਈਆਂ ਨੇ। ਇਹ ਜਿਹੜਾ ਮਨ ਪਿੰਗਲਾ ਹੋਇਆ ਹੋਇਆ ਨਾ ਇਸ ਪਾਸੇ ਤੁਰਦਾ ਨਹੀਂ ਹੈ ਇਹ ਮਨ ਪਿੰਗਲਾ ਵੀ ਪਹਾੜ ਚੜ੍ਹ ਸਕਦਾ ਹੈ। ਆਖੋ ਵਾਹਿਗੁਰੂ ਆ ਹੁਣ ਜਿਹੜਾ ਅਖੀਰਲਾ ਪਦ ਹੈ ਨੋਟ ਕਰੇ ਜਿਹਨੂੰ ਅਸੀਂ ਦੁਨੀਆਂ ਦੀਆਂ ਮੰਗਾਂ ਨਾਲ ਜੋੜਦੇ ਪਏ ਜੇ ਇਹ ਪਹਿਲੀਆਂ ਚਾਰ ਪੰਕਤੀਆਂ ਸੁਣ ਕੇ ਜਦੋਂ ਦੋ ਪਦੇ ਰਹਾਓ ਪਦਾ ਤੇ ਪਹਿਲਾ ਪਦਾ ਪੜ ਕੇ ਚਾਉ ਜਾਗ ਪਿਆ ਪਿਆਸ ਬਣ ਗਈ ਫਿਰ ਉਹ ਤੁਸੀਂ ਮੰਗਣ ਦੀ ਗੱਲ ਕਰਦੇ ਜੇ ਉਹਦੇ ਤਰਲੇ ਲਏਗਾ ਹੇ ਵਾਹਿਗੁਰੂ ਜੀ ਮੈਨੂੰ ਆ ਜੀਵਨ ਜੁਗਤ ਦੇ ਦਿਓ। ਜਦੋਂ ਸਮਝ ਪੈ ਗਈ ਇਸ ਮਨ ਨੂੰ ਇਹ ਮਨ ਤਾਂ ਤਰਲੇ ਲੈਂਦਾ ਜੇ ਜਦੋਂ ਤਰਲੇ ਲੈਂਦਾ ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਕੀ ਮੰਗਦਾ ਆ ਜਿਹੜੀਆਂ ਗੱਲਾਂ ਪਿਛਲੇ ਪਦਿਆਂ ਵਿੱਚ ਕਹੀਆਂ ਗਈਆਂ ਨੇ ਉਹ ਮੰਗਦਾ ਆਖੋ ਵਾਹਿਗੁਰੂ ਤੇ ਅੱਜ ਦੇਖ ਲੈਣਾ ਸਾਡੇ ਮਨ ਨੇ ਕੀ ਮੰਗਿਆ ਹੈ ਤੇ ਜਿਹੜੀਆਂ ਪਹਿਲੇ ਦੋ ਪਦਿਆਂ ਵਿੱਚ ਗੱਲਾਂ ਕਹੀਆਂ ਨੇ ਇਹ ਕਦੀ ਮਨ ਨੇ ਮੰਗੀਆਂ ਨੇ ਵੀ ਕਿ ਨਹੀਂ। ਮਨ ਮੰਗਣ ਲੱਗ ਜਾਵੇ ਵਾਹਿਗੁਰੂ ਜੀ ਬੜੇ ਵਾਰੀ ਕ੍ਰੋਧ ਵਿੱਚ ਕੌੜੇ ਬੋਲ ਬੋਲ ਕੇ ਦੇਖ ਲੇ ਵਾਹਿਗੁਰੂ ਹੁਣ ਤੇ ਬਚਾ ਲਓ ਕਿਰਪਾ ਕਰੋ ਅੱਜ ਤੋਂ ਬਾਅਦ ਮੇਰੇ ਮੁੱਖ ਵਿੱਚੋਂ ਕੌੜੇ ਬੋਲ ਨਾ ਨਿਕਲ। ਹੌਲੀ ਹੌਲੀ ਫਿਰ ਇਹ ਵੀ ਪਤਾ ਲੱਗ ਜਾਏਗਾ ਅੱਜ ਮਨ ਤਲਖੀ ਚ ਆ ਗਿਆ ਸੀ ਉਸ ਤਲਖੀ ਵਿੱਚ ਥੋੜੀ ਜਿਹੀ ਕੰਟਰਾਡਕਟਰੀ ਹੋ ਜਾਂਦੀ ਤੇ ਕੌੜਾ ਬੋਲ ਬੋਲਿਆ ਜਾ ਸਕਦਾ ਸੀ। ਸ਼ੁਕਰ ਹੈ ਮੇਰੇ ਗੁਰੂ ਨੇ ਚੁੱਪ ਕਰਵਾ ਦਿੱਤਾ। ਆਖੋ ਵਾਹਿਗੁਰੂ ਮਨ ਤਰਲੇ ਲਵੇ ਵਾਹਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਮੇਰੀ ਕਦੇ ਉਸ ਮਿੱਤਰ ਨਾਲ ਅਣਬਣ ਹੋਈ ਕਦੇ ਉਸ ਰਿਸ਼ਤੇਦਾਰ ਨਾਲ ਅਣਬਣ ਹੋਈ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਕਿਸੇ ਨਾਲ ਅਣਬਣ ਨਾ ਹੋਵੇ। ਮੈਨੂੰ ਇੱਕੋ ਹੀ ਗੱਲ ਯਾਦ ਰਵੇ ਇਸ ਸੰਸਾਰ ਤੋਂ ਜਿਸ ਦਿਨ ਛੱਡ ਕੇ ਜਾਣਾ ਲੈ ਕੇ ਕੀ ਜਾਣਾ। ਆਖੋ ਵਾਹਿਗੁਰੂ ਇਹ ਝਗੜੇ ਇਹ ਰੋਸੇ ਇਹ ਗਿਲੇ ਸਿਖਾ ਤੱਕ ਤੇ ਕੀ ਪਹੁੰਚਣੇ ਨੇ ਜਦੋਂ ਅਰਥੀ ਚੁੱਕੀ ਜਾਂਦੀ ਹੈ ਨਾ ਉੱਥੇ ਝੜ ਜਾਂਦੇ ਜੇ। ਆਖੋ ਵਾਹਿਗੁਰੂ ਮੈਂ ਅੱਖਾਂ ਨਾਲ ਤੱਕਿਆ ਜਿਹਦੀ ਨਹੀਂ ਵੀ ਬਣਦੀ ਹੁੰਦੀ ਨਾ ਜੋ ਪੰਜਾਬ ਦੇ ਪਿੰਡਾਂ ਚੋਂ ਸੀਨ ਦੇਖਿਆ ਬਣਦੀ ਤੇ ਨਹੀਂ ਸੀ ਅਰਥੀ ਚੁੱਕੀ ਹੈ ਸੋਚਦੇ ਆ ਅੱਜ ਕਾਹਦਾ ਗਿਲਾ ਰਹਿ ਗਿਆ ਇਹ ਤੇ ਮਰੀ ਗਿਆ ਹੁਣ ਨਾਲ ਜਾਣਾ ਘਰੇ ਤੇ ਨਹੀਂ ਆਏ ਰਸਤੇ ਚ ਉਹ ਵੀ ਰਲ ਜਾਂਦੇ ਜੇ। ਆਖੋ ਵਾਹਿਗੁਰੂ ਸਿਖਾ ਤੱਕ ਨਾਲ ਰਲ ਜਾਂਦੇ ਜੇ ਉੱਥੇ ਜਾਂਦੇ ਇਥੋਂ ਤੱਕ ਵੀ ਦੇਖਿਆ ਅੱਖਾਂ ਨਾਲ ਉਸ ਕਾਫਲੇ ਨਾਲ ਰਲ ਗਏ ਨੇ ਜਿਹੜੀ ਡੈਡ ਬੋਡੀ ਲਿਜਾਈ ਜਾ ਰਹੀ ਹੈ ਪਿੱਛੇ ਪਿੱਛੇ ਜੇ ਰਹਿ ਰਹੇ ਨੇ ਅੱਗੇ ਤੇ ਨਹੀਂ ਗਏ ਕਿਉਂਕਿ ਉਹ ਤੇ ਝੜ ਚੁੱਕਿਆ ਹੈ ਜਿਹੜਾ ਹਲੇ ਜਿਉਂਦਾ ਉਹਦੇ ਮਨ ਚ ਪਿਆ ਹਲੇ। ਆਖੋ ਵਾਹਿਗੁਰੂ ਇੱਥੇ ਰਹਿ ਜਾਣੇ ਨੇ ਸਾਰੇ ਮੰਗਣਾ ਹੈ ਮੇਰੇ ਗੁਰੂ ਤੋਂ ਹੇ ਵਾਹਿਗੁਰੂ ਜੀ ਉਹ ਜੀਵਨ ਜਿਸ ਜੀਵਨ ਨੂੰ ਦੇਖ ਕੇ ਤੁਹਾਡੀ ਕਟਾਕਸ਼ ਨਜ਼ਰ ਮੇਰੇ ਤੇ ਪੈ ਜਾਵੇ। ਵਾਹਿਗੁਰੂ ਜੀ ਉਹ ਸੋਚ ਦੇ ਦਿਓ ਸੁਭਾਅ ਦੇ ਦਿਓ ਜਿਹਨੂੰ ਦੇਖ ਕੇ ਤੁਸੀਂ ਮੈਨੂੰ ਗੱਲ ਲਾ ਲਵੋ। ਗੁਰਸਿੱਖਾ ਤੂੰ ਤੇ ਗੁਰੂ ਨਾਲ ਪਿਆਰ ਕਰਦਾ ਕਦੀ ਪੁੱਛ ਲਿਆ ਕਰ ਗੁਰੂ ਵੀ ਪਿਆਰ ਕਰਦੇ ਨੇ ਕਿ ਨਹੀਂ। ਸਤਿਗੁਰਾਂ ਸਪਸ਼ਟ ਕਹਿ ਦਿੱਤਾ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਇਹਾਂ ਜੋ ਦਿਖਾਈ ਦੇ ਰਿਹਾ ਉਹਾਂ ਜੋ ਨਹੀਂ ਦਿਖਾਈ ਦੇ ਰਿਹਾ ਅੰਦਰ। ਨੰਬਰ ਦੋ ਇਹਾਂ ਆਹ ਅਵਸਥਾ ਜਿਹੜੀ ਅਸੀਂ ਹੁਣ ਜਿਉਂ ਰਹੇ ਹਾਂ ਕਦੀ ਰੁੱਸ ਗਏ ਕਦੀ ਨਾਰਮਲ ਕਦੀ ਗੁੱਸਾ ਕਦੀ ਹਉਮੈ ਕਦੀ ਨਿਮਰਤਾ ਆਹ ਜਿਹੜੇ ਉਬਕਲੇ ਸੰਸਾਰਾ ਉਬਕਲੇ ਡੁਬਕੀਆਂ ਲੈ ਰਿਹਾ ਮਨ ਕਦੀ ਗੁਣਾਂ ਚ ਕਦੀ ਔਗੁਣਾਂ ਚ ਊਹਾਂ ਜਿਹੜੀ ਅਵਸਥਾ ਲੈਣ ਵਾਸਤੇ ਇੱਥੇ ਆਉਂਦੇ ਹਾਂ। ਆਖੋ ਵਾਹਿਗੁਰੂ ਜੋ ਮੰਗਣ ਆਉਂਦੇ ਹਾਂ ਬਖਸ਼ਿਸ਼ ਮਿਲ ਜਾਵੇ ਇਹ ਗੱਲ ਵੱਖਰੀ ਹੈ। ਜ਼ਮਾਨੇ ਨੇ ਸਾਨੂੰ ਸਿਖਾਇਆ ਕਿਸੇ ਕੋਲ ਬੜੇ ਪੈਸੇ ਆ ਗਏ ਜੀ ਬੜੀ ਬਖਸ਼ਿਸ਼ ਹੋਈ ਹੈ ਜੀ ਰੱਬ ਦੀ ਕਿਸੇ ਕੋਲ ਪ੍ਰੋਪਰਟੀ ਆ ਗਈ ਜੀ ਬੜੀ ਬਖਸ਼ਿਸ਼ ਹੋਈ ਹੈ ਜੀ ਬਈ ਬੱਲੇ ਬੱਲੇ ਉਹਦਾ ਮੁੰਡੇ ਦਾ ਵਿਆਹ ਹੋਇਆ ਬੜੀ ਬਖਸ਼ਿਸ਼ ਹੋਈ ਹੈ
ਅੱਧ ਹੋ ਗਈ। ਜਿਹੜੇ ਵਿਆਹ ਨੂੰ ਦੇਖ ਕੇ ਅਸੀਂ ਕਹਿੰਦੇ ਸੀ ਬੜੀ ਬਖਸ਼ਿਸ਼ ਹੋਈ ਹੈ 6 ਸਾਲਾਂ ਬਾਅਦ ਰੋਂਦੇ ਦੇਖੇ, ਜਿਹੜੇ ਪੈਸਿਆਂ ਕਰਕੇ ਕਹਿੰਦੇ ਸੀ ਬਖਸ਼ਿਸ਼ ਹੋਈ ਹੈ 6 ਸਾਲਾਂ ਬਾਅਦ ਮਰਡਰ ਹੁੰਦੇ ਦੇਖੇ, ਉਹਨਾਂ ਪੈਸਿਆਂ ਤੇ ਜਿਹੜੇ ਪੈਸਿਆਂ ਤੇ ਕਹਿੰਦੇ ਸੀ ਬਖਸ਼ਿਸ਼ ਹੋਈ ਹੈ। ਬਖਸ਼ਿਸ਼ ਦੁਨੀਆਂ ਦੀਆਂ ਪ੍ਰਾਪਰਟੀਆਂ ਨਾਲ ਨਹੀਂ ਤੋਲੀ ਜਾਂਦੀ, ਬਖਸ਼ਿਸ਼ ਦੇ ਅੰਦਰਲੇ ਜੀਵਨ ਨਾਲ ਸੰਬੰਧਿਤ ਹੈ। ਇੱਥੇ ਉੱਥੇ ਦੇ ਅਰਥ ਹਰ ਥਾਂ ਤੇ ਵੀ ਹੈ, ਹਰ ਵੇਲੇ ਵੀ ਹੈ, ਆਲਵੇਜ਼ ਐਂਡ ਐਵਰੀਵੇਅਰ। ਇਹ ਸੱਚ ਹੈ, ਸੱਚ ਪੁਰਾਣਾ ਨਾਥੀ ਹੈ, ਵਿਚਾਰਾਂ ਸੱਚ ਰਹਿੰਦੀਆਂ ਨੇ। ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਦਾਸ ਬਣ ਕੇ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਬੋਲ ਦਿੱਤਾ ਹੈ, ਇਹ ਜੋ ਬੋਲ ਦਿੱਤਾ ਹੈ ਇਹ ਹਮੇਸ਼ਾ ਸੱਚ ਹੈ। ਸੱਚ ਨੂੰ ਮੰਨਣਾ ਨਾ ਮੰਨਣਾ ਸਾਡੀ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਨਾਲ ਜੁੜਿਆ ਹੋਇਆ ਹੈ, ਇਸ ਨੂੰ ਮੰਨਣਾ ਨਾ ਮੰਨਣਾ ਸਾਡੀ ਜ਼ਿੰਦਗੀ ਦੇ ਫਾਇਦੇ ਤੇ ਨੁਕਸਾਨ ਨਾਲ ਜੁੜਿਆ ਹੋਇਆ ਹੈ। ਗੁਰੂ ਰਹਿਮਤ ਕਰਨ ਇਸ ਮਨ ਤੇ ਅਸਰ ਪੈ ਜਾਵੇ, ਜੀਵਨ ਬਦਲ ਜਾਵੇ, ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ, ਭੁੱਲ ਚੁੱਕ ਦੀ ਖਿਮਾ। ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।